ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਕਲਗੀਧਰ ਛਿੱਟਿਆਂ ਬਾਜਾਂ ਵਾਲੇ ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਰਾਜਾ ਭੀਮ ਚੰਦ ਭੈੜੀ ਤੇ ਖੋਟੀ ਬਿਰਤੀ ਆਪਣੇ ਹਿਰਦੇ ਚ ਰੱਖ ਕੇ ਸਤਿਗੁਰਾਂ ਦੇ ਦਰ ਘਰ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਰੱਖ ਰਿਹਾ ਔਰ ਇਹਨੂੰ ਆਪਣੇ ਰਾਜੇ ਹੋਣ ਦਾ ਵੀ ਮਾਣ ਹੈ, ਅਹੰਕਾਰ ਹੈ ਕਿ ਗੁਰੂ ਜੀ ਮੇਰੀ ਰਿਆਸਤ ਵਿੱਚ ਰਹਿ ਰਹੇ ਨੇ, ਮੈਂ ਜੋ ਚਾਹੇ ਮਰਜ਼ੀ ਕਰ ਸਕਦਾ। ਇਹਨੇ ਆਪਣੇ ਇੱਕ ਕੋਤਵਾਲ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਪਹਿਲਾਂ ਤਾਂ ਗੁਰੂ ਜੀ ਨਾਲ ਨਿਮਰਤਾ ਤੇ ਹਲੀਮੀ ਨਾਲ ਗੱਲ ਕਰੀ ਜੇ ਉਹ ਹਾਥੀ ਦੇ ਦੇਣ, ਤੇ ਜੇ ਉਹ ਗੱਲ ਨਾ ਮੰਨਣ ਤੇ ਫਿਰ ਮੇਰਾ ਉਹਨਾਂ ਨੂੰ ਬਲ ਵੀ ਦੱਸ ਦੇ ਕਿ ਮੈਂ ਕਿੰਨਾ ਤਾਕਤਵਰ ਹਾਂ। ਕੋਤਵਾਲ ਨੇ ਆਖਿਆ ਜੀ ਮੈਂ ਇਹ ਕੰਮ ਕਰਕੇ ਮੁੜਾਂਗਾ। ਇਹ ਕੋਤਵਾਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪਹੁੰਚਿਆ। ਗਰੀਬ ਨਵਾਜ ਸਤਿਗੁਰਾਂ ਨੂੰ ਆ ਕੇ ਇਹਨੇ ਨਮਸਕਾਰ ਕੀਤੀ। ਸਤਿਗੁਰਾਂ ਨੇ ਪੁੱਛਿਆ, ਹਾਂ ਕੋਤਵਾਲ ਜੀ ਕਿਵੇਂ ਆਉਣਾ ਹੋਇਆ? ਇਹਨੇ ਆਖਿਆ ਜੀ ਰਾਜੇ ਭੀਮ ਚੰਦ ਨੇ ਆਪ ਜੀ ਨੂੰ ਨਮਸਕਾਰ ਕਹਿ ਭੇਜੀ ਹੈ। ਸਤਿਗੁਰੂ ਜੀ ਕੋਲੋਂ ਤਾਂ ਕੁਝ ਲੁਕਿਆ ਨਹੀਂ ਹੋਇਆ, ਸਤਿਗੁਰੂ ਜਾਣੀ ਜਾਣ ਜਾਣਦੇ ਨੇ ਕਿ ਭੀਮ ਚੰਦ ਨੇ ਕਪਟ ਬਿਰਤੀ ਰੱਖੀ ਹੈ ਔਰ ਇਹ ਕੋਤਵਾਲ ਵੀ ਸਾਡੇ ਕੋਲ ਝੂਠ ਬੋਲ ਰਿਹਾ, ਪਰ ਸਤਿਗੁਰੂ ਜੀ ਫਿਰ ਵੀ ਸੁਣੀ ਜਾ ਰਹੇ ਨੇ। ਇਹਨੇ ਆਖਿਆ ਜੀ ਭੀਮ ਚੰਦ ਤੁਹਾਡੇ ਕੋਲੋਂ ਜਿਹੜੀਆਂ ਕੀਮਤੀ ਤੇ ਨਾਯਾਬ ਵਸਤੂਆਂ ਨੇ ਉਹ ਲਿਜਾ ਕੇ ਆਪਣੇ ਲਾਗੀਆਂ ਨੂੰ ਵਿਖਾਉਣਾ ਚਾਹੁੰਦਾ ਤੇ ਤੁਸੀਂ ਭੀਮ ਚੰਦ ਦੀ ਇੱਛਾ ਪੂਰੀ ਕਰੋ, ਜੇ ਨਹੀਂ ਕਰਦੇ ਤਾਂ ਰਾਜੇ ਭੀਮ ਚੰਦ ਨਾਲ ਤੁਹਾਡਾ ਵਿਗਾੜ ਪੈਦਾ ਹੋ ਸਕਦਾ ਹੈ, ਜੋ ਨਾ ਉਹਦੇ ਲਈ ਚੰਗਾ ਤੇ ਨਾ ਤੁਹਾਡੇ ਲਈ ਚੰਗਾ। ਇਸ ਕਰਕੇ ਗੁਰੂ ਜੀ ਇਹ ਬੇਨਤੀ ਆਪ ਜੀ ਪ੍ਰਵਾਨ ਕਰ ਲਓ। ਤੋ ਕਲਗੀਧਰ ਜੀ ਨੂੰ ਨੇ ਰਾਜੇ ਭੀਮ ਚੰਦ ਦੇ ਬਲ ਬਾਰੇ ਵੀ ਦੱਸਿਆ ਕਿ ਜਿੰਨੇ ਪਹਾੜੀ ਰਾਜੇ ਨੇ ਉਹ ਰਾਜੇ ਭੀਮ ਚੰਦ ਦੇ ਕਹੇ ਅਨੁਸਾਰ ਚੱਲਦੇ ਨੇ, ਉਹਦੇ ਅਧੀਨ ਹਨ। ਜੇ ਕਿਤੇ ਭੀਮ ਚੰਦ ਨੂੰ ਲੋੜ ਪੈ ਜਾਏ ਤਾਂ ਸਾਰੇ ਰਾਜੇ ਉਹਦੀ ਮਦਦ ਕਰਨ ਵਾਸਤੇ ਤਿਆਰ ਨੇ, ਪਰ ਜੇ ਤੁਸੀਂ ਉਹਦੇ ਨਾਲ ਸੰਧੀ ਬਣਾ ਕੇ ਰੱਖੋ, ਮੇਲ ਮਿਲਾਪ ਕਰਕੇ ਰੱਖੋ ਤੇ ਦੁਸ਼ਮਣਾਂ ਨੂੰ ਵੀ ਤੁਹਾਡਾ ਭੈ ਬਣਿਆ ਰਹੇਗਾ। ਜਦੋਂ ਕੋਤਵਾਲ ਨੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਕੋਤਵਾਲ ਨੂੰ ਜਵਾਬ ਦਿੱਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਲਿਪਟ ਕਪਟ ਕੇ ਕੂੜ ਬਚ ਸੁਣ ਕਲਗੀਧਰ ਧੀਰ।
ਧੀਰਜ ਦੇ ਧਾਰਨੀ ਗੁਰੂ ਕਲਗੀਧਰ ਜੀ, ਸਤਿਗੁਰੂ ਜਿਹਾ ਧੀਰਜ ਕਿਸੇ ਵਿੱਚ ਨਹੀਂ। ਦਸਵੇਂ ਪਾਤਸ਼ਾਹ ਤਾਂ ਮਹਾਰਾਜ ਸਾਨੂੰ ਵੀ ਧੀਰਜ ਰੱਖਣ ਵਾਸਤੇ ਬਚਨ ਕਰਦੇ ਨੇ ਆਪਣੀ ਪਵਿੱਤਰ ਬਾਣੀ ਵਿੱਚ, ਜਦੋਂ ਮਹਾਰਾਜ ਜੀ ਕਹਿੰਦੇ ਧੰਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ। ਦੇਹ ਅਨਿਤ ਨਾ ਨਿਤ ਰਹੇ ਜਸ ਨਾਭ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸੰਦੀਪਕ ਜਿਉਂ ਜਿਆਰ ਹੈ। ਕਲਗੀਧਰ ਦਾ ਇਹ ਹੁਕਮ ਹੈ ਕਿ ਆਪਣੇ ਇਸ ਸਰੀਰ ਨੂੰ ਦੇਹ ਨੂੰ ਧੀਰਜ ਦਾ ਘਰ ਬਣਾਓ, ਇਹਦੇ ਚ ਧੀਰਜ ਹੋਣਾ ਚਾਹੀਦਾ। ਕਲਗੀਧਰ ਜੀ ਵਰਗਾ ਧੀਰਜ ਕਿਸੇ ਚ ਨਹੀਂ। ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹਨ। ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ, ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ। ਇਸ ਤਰ੍ਹਾਂ ਮਹਾਰਾਜ ਜੀ ਧੀਰਜ ਦੇ ਧਾਰਨੀ ਹਨ। ਔਰ ਕਲਗੀਧਰ ਨੇ ਜਦੋਂ ਇਸ ਕੋਤਵਾਲ ਦੇ ਕੂੜ ਭਰੇ ਝੂਠ ਭਰੇ ਬੋਲ ਉਹ ਮਹਾਰਾਜ ਜੀ ਨੇ ਸੁਣੇ ਨੇ, ਜਿਹਦੇ ਵਿੱਚ ਅੰਤ ਹੈ ਕਪਟ ਦਾ, ਕਪਟ ਦਾ ਅੰਤ ਹੈ। ਬੜੇ ਕਪਟ ਤੇ ਫਰੇਬ ਤੇ ਛਲ ਦੇ ਨਾਲ ਭਰੇ ਹੋਏ ਬੋਲ ਨੇ ਜਿਹੜੇ ਕੁਤਵਾਲ ਨੇ ਰਾਜੇ ਭੀਮ ਚੰਦ ਵੱਲੋਂ ਸਤਿਗੁਰਾਂ ਨੂੰ ਕਹੇ ਹਨ।
ਬੋਲੇ ਬਚਨ ਅਧੀਨ ਪ੍ਰਭ ਜਬ ਤੂੰ ਕਿਰਪਤ ਤੀਰ।
ਨਿਰਭੈ ਸਤਿਗੁਰੂ ਜੀ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ, ਨਿਡਰ ਨੇ ਕਲ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਬੋਲੇ, ਇਸ ਕੁਤਵਾਲ ਨੂੰ ਜਵਾਬ ਦੇਂਦਿਆਂ ਬੋਲੇ, ਕਹਿਣ ਲੱਗੇ, ਕੁਤਵਾਲ ਜੀ ਇਹ ਦੱਸੋ ਕਿ ਜਦੋਂ ਤੂੰ ਪਹਾੜੀ ਰਾਜੇ ਭੀਮ ਚੰਦ ਦੇ ਕੋਲ ਸੀ, ਜਬ ਤੂੰ ਗਿਰਪਤ ਤੀਰ, ਜਦੋਂ ਪਹਾੜੀ ਰਾਜੇ ਭੀਮ ਚੰਦ ਦੇ ਤੂੰ ਕੋਲ ਸੀ, ਤੀਰ ਦਾ ਮਤਲਬ ਹੁੰਦਾ ਕੋਲ, ਜਦੋਂ ਤੂੰ ਕੋਲ ਸੀ ਰਾਜੇ ਭੀਮ ਚੰਦ ਦੇ,
ਜੋ ਪਈ ਕਿਮ ਨਿਰਪ ਭਨਿਓ ਸੁਨਿਓ ਤੈ ਕਹਾ।
ਦੱਸ ਕਿ ਰਾਜੇ ਭੀਮ ਚੰਦ ਨੇ ਉਦੋਂ ਕੀ ਕਿਹਾ ਸੀ, ਤੂੰ ਸੱਚਾਈ ਨਹੀਂ ਦੱਸ ਰਿਹਾ ਸਾਡੇ ਕੋਲ। ਜੋ ਭੀਮ ਚੰਦ ਨੇ ਕਿਹਾ ਉਹ ਤਾਂ ਤੂੰ ਸਾਨੂੰ ਕਿਹਾ ਹੀ ਨਹੀਂ, ਤੂੰ ਤਾਂ ਹੋਰ ਹੀ ਗੱਲਾਂ ਬਣਾ ਕੇ ਸਾਡੇ ਕੋਲ ਕਹੀਆਂ ਨੇ। ਰਾਜਾ ਭੀਮ ਚੰਦ ਦੇ ਕੋਲ ਜਿਸ ਵੇਲੇ ਤੂੰ ਸੀ, ਉਹਨੇ ਜਿਹੜੇ ਬੋਲ ਬੋਲੇ ਸਨ, ਉਹਨੇ ਜੋ ਕਿਹਾ ਸੀ ਉਹ ਤੂੰ ਚੰਗੀ ਤਰ੍ਹਾਂ ਸੁਣਿਆ ਹੈ।
ਗਰਬਤ ਬਚਨ ਕਹੇ ਤਿੰਨ ਜਹਾਂ।
ਬੜੇ ਅਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਬੋਲ ਬੋਲੇ ਸੀ ਭੀਮ ਚੰਦ ਨੇ। ਜਿਹੜੇ ਬੋਲ ਉਹਨੇ ਬੋਲੇ ਸਨ ਉਸ ਵਕਤ ਜਿਸ ਵੇਲੇ ਤੂੰ ਕੋਲ ਸੀ ਔਰ ਉਹਦੇ ਖਾਸ ਅਹਿਲਕਾਰ ਕੋਲ ਸੀ, ਤੁਹਾਡੇ ਵਿੱਚ ਰਾਜੇ ਭੀਮ ਚੰਦ ਨੇ ਬੜੇ ਹੰਕਾਰ ਦੇ ਵਿੱਚ ਆ ਕੇ, ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਆ ਕੇ ਉਹਨੇ ਬੜੇ ਭੈੜੇ ਬੋਲ ਬੋਲੇ ਹਨ।
300 ਕਿਵ ਹੋਏ ਮੇਲ ਹਮਾਰਾ ਕਰੈ ਕਪਟ ਕਪਟੀ ਕੂੜਿਆਰਾ।
ਇਹ ਕੁਤਵਾਲ ਇਹ ਦੱਸਣਾ ਕਰ ਵੀ ਐਸੇ ਰਾਜੇ ਦੇ ਨਾਲ ਸਾਡਾ ਮੇਲ ਕਿਵੇਂ ਹੋ ਸਕਦਾ, ਜਿਹੜਾ ਰੱਜ ਕੇ ਕੂੜਾ ਹੈ, ਰੱਜ ਕੇ ਕਪਟੀ ਹੈ, ਰੱਜ ਕੇ ਝੂਠਾ ਹੈ, ਜਿਹਦੇ ਅੰਦਰ ਕੂੜ ਤੇ ਕਪਟ ਭਰਿਆ ਹੋਇਆ, ਉਹਦੇ ਨਾਲ ਭਲਾ ਸਾਡਾ ਮੇਲ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਮੂੰਹ ਤੋਂ ਕੁਝ ਹੋਰ ਕਹਿੰਦਾ ਤੇ ਅੰਦਰੋਂ ਕੁਝ ਹੋਰ ਹੈ।
ਕਹੋ ਕਿ ਮੂਸੋਂ ਬਿਗੜੇ ਜਬੈ।
ਇੱਥੋਂ ਤੱਕ ਵੀ ਭੀਮ ਚੰਦ ਨੇ ਤੈਨੂੰ ਕਿਹਾ, ਕੁਤਵਾਲ ਤੈਨੂੰ ਮੇਰੇ ਅੱਗੇ ਝੂਠ ਬੋਲਣ ਦੀ ਲੋੜ ਨਹੀਂ, ਸਾਨੂੰ ਪਤਾ ਹੈ ਕਿ ਭੀਮ ਚੰਦ ਨੇ ਕਿਹੜੀਆਂ ਗੱਲਾਂ ਕਹੀਆਂ। ਉਹਨੇ ਇਹ ਵੀ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਨਾਲ ਵਿਗੜ ਜਾਣਗੇ,
ਕਿਸ ਥਲ ਬਸੈ ਜਾਏ ਗੁਰ ਤਬੈ,
ਗੁਰੂ ਜੀ ਕਿਹੜੀ ਜਗ੍ਹਾ ਤੇ ਰਹਿਣਗੇ, ਉਹਨਾਂ ਨੂੰ ਕਿਹੜੀ ਥਾਂ ਦੇ ਉੱਤੇ ਜਾ ਕੇ ਨਿਵਾਸ ਮਿਲੇਗਾ, ਜੇ ਉਹ ਮੇਰੀ ਰਿਆਸਤ ਵਿੱਚੋਂ ਮੈਂ ਉਹਨਾਂ ਨੂੰ ਕੱਢ ਦਿਆਂ, ਤੇ ਹਿੰਦੁਸਤਾਨ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਜਾ ਕੇ ਉਹ ਰਹਿ ਸਕਣ ਜੇ ਮੇਰੇ ਨਾਲ ਵਿਗੜਦੇ ਹਨ।
ਦਿੱਲੀ ਪਤ ਕੇ ਸੰਗ ਵਿਗਾੜੇ।
ਉਹਨੇ ਇਹ ਵੀ ਕਿਹਾ ਕਿ ਸਾਡਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵਿਗਾੜ ਪਿਆ ਹੋਇਆ, ਔਰੰਗਜ਼ੇਬ ਦੇ ਨਾਲ ਸਾਡਾ ਕੰਮ ਵਿਗੜਿਆ ਹੋਇਆ।
ਜੈ ਗੁਰ ਵੱਡੇ ਬੈਕੁੰਠ ਸਿਦਾਰੇ।
ਉੱਥੇ ਸਾਡੇ ਵੱਡੇ ਸਤਿਗੁਰੂ ਜੀ ਬੈਕੁੰਠ ਗਏ ਨੇ, ਸੱਚਖੰਡ ਗਏ ਨੇ, ਸ਼ਹੀਦੀ ਦਾ ਜਾਮਾ ਪ੍ਰਾਪਤ ਉਹਨਾਂ ਨੇ ਜਾਮ ਪ੍ਰਾਪਤ ਕੀਤਾ ਹੈ।
ਸੋ ਆਸ਼ਾ ਕਿਆ ਸਮਝੈ ਮਾਨੀ ਰਾਖੈ ਹਿੰਦਨ ਲਾਜ ਮਹਾਨੇ।
ਸਾਡੇ ਵੱਡੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੇ ਵੀ ਕਿੰਤੂ ਕੀਤਾ ਕਿ ਜੇ ਗੁਰੂ ਕਰਾਮਾਤੀ ਹੁੰਦੇ ਤੇ ਉੱਥੇ ਆਪਣੀ ਅਜ਼ਮਤ ਨਾ ਵਿਖਾਉਂਦੇ, ਪਰ ਉਸ ਮੂਰਖ ਤੇ ਮਾਨੀ ਰਾਜੇ ਭੀਮ ਚੰਦ ਨੂੰ ਗੁਰੂ ਸਾਹਿਬ ਦਾ ਆਸ਼ਾ ਕਿੱਥੇ ਸਮਝ ਆਉਣਾ ਸੀ, ਉਹਨੂੰ ਸਤਿਗੁਰਾਂ ਦੇ ਆਸ਼ੇ ਬਾਰੇ ਕੀ ਸਮਝ ਆਉਣਾ ਸੀ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਹਿੰਦੂ ਧਰਮ ਦੀ ਲਾਜ ਰੱਖਣ ਵਾਸਤੇ ਦਿੱਤੀ ਹੈ, ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਇਸ ਆਸ਼ੇ ਨੂੰ, ਸਤਿਗੁਰਾਂ ਦੇ ਗੂੜ ਆਸ਼ੇ ਨੂੰ ਮਾਨੀ ਤੇ ਹੰਕਾਰੀ ਰਾਜਾ ਭੀਮ ਚੰਦ ਕੀ ਸਮਝੇਗਾ, ਕੀ ਜਾਣੇਗਾ।
ਸੀਸ ਦਲੀਸ਼ਰ ਕੇ ਹੋਏ ਆਪੇ ਤਨ ਤਜ ਗਏ ਸੁਮਤ ਸੇ ਜਾਪੇ।
ਦਲੀਸ਼ਰ ਔਰੰਗਜ਼ੇਬ ਦੇ ਸਿਰ ਦੇ ਉੱਤੇ ਉਹਨਾਂ ਨੇ ਆਪਣੇ ਸਰੀਰ ਦਾ ਠੀਕਰਾ ਭੰਨਿਆ ਔਰ ਉਹ ਆਪਣਾ ਤਨ ਤਜ ਕੇ ਸਰੀਰ ਤਿਆਗ ਕੇ ਆਪ ਆਪਣੀ ਮਹਾਰਾਜ ਗੁਰੂ ਕਲਗੀ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ ਔਰ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਉਹਨਾਂ ਨੇ ਆਪਣਾ ਸਰੀਰ ਦਾ ਠੀਕਰਾ ਭੰਨ ਕੇ ਇਹਦੇ ਪਾਪਾਂ ਦਾ ਘੜਾ ਭਰਿਆ ਹੈ।
ਜਗ ਮੈਂ ਸਥਿਰ ਰਹੋ ਨਾ ਕੋਏ ਜੋ ਉਪਜੈ ਸਭ ਬਿਨਸਤ ਸੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਬਚਨ ਹਨ ਕਿ ਇਸ ਜਗਤ ਦੇ ਵਿੱਚ ਕੋਈ ਵੀ ਸਥਿਤ ਨਹੀਂ ਹੈ, ਕੋਈ ਵੀ ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਤਾਂ ਸਤਿਗੁਰੂ ਜੀ ਨੇ ਵੀ ਬਚਨ ਕਹੇ ਨੇ, ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ। ਇਹ ਸੰਸਾਰ ਦੇ ਵਿੱਚ ਜੋ ਉਪਜਿਆ ਹੈ ਉਸਨੇ ਬਿਨਸਣਾ ਹੈ।
ਤੋ ਸੁਣੋ ਜੇ ਪਰ ਉਪਕਾਰੇ ਤਜੈ ਸਰੀਰ ਮਹਾ ਮਤ ਧਾਰੇ।
ਕੁਤਵਾਲ ਫਿਰ ਵੀ ਇਹ ਗੱਲ ਤੂੰ ਧਿਆਨ ਨਾਲ ਸੁਣ ਲੈ ਤੇ ਭੀਮ ਚੰਦ ਨੂੰ ਜਾ ਕੇ ਦੱਸ ਵੀ ਦੇਈ ਕਿ ਜਿਹੜੇ ਪਰਉਪਕਾਰੀ ਹੁੰਦੇ ਨੇ ਨਾ ਉਹ ਆਪਣਾ ਸਰੀਰ ਪਰਉਪਕਾਰ ਵਾਸਤੇ ਤਜਦਿਆਂ ਦੇਰੀ ਨਹੀਂ ਲਾਉਂਦੇ। ਜਿਹੜੇ ਪਰਉਪਕਾਰੀ ਹੁੰਦੇ ਨੇ ਉਹ ਆਪਣਾ ਤਨ ਤਜਦਿਆਂ ਦੇਰੀ ਨਹੀਂ ਲਾਉਂਦੇ, ਪਰਉਪਕਾਰ ਵਾਸਤੇ ਉਹ ਆਪਣਾ ਤਨ ਤਿਆਗਦੇ ਹਨ।
ਸੇ ਜਗ ਮੈਂ ਜੀਵਤ ਹੀ ਜਾਨੋ।
ਜਿਹੜੇ ਪਰਉਪਕਾਰ ਵਾਸਤੇ ਆਪਣਾ ਤਨ ਤਿਆਗਦੇ ਨੇ ਉਹ ਇਸ ਜਗਤ ਵਿੱਚ ਜੀਵਦੇ ਹੀ ਜਾਣੇ ਜਾਂਦੇ ਨੇ, ਉਹਨਾਂ ਦੀ ਕਦੇ ਮੌਤ ਹੁੰਦੀ ਹੀ ਨਹੀਂ ਜਿਹੜੇ ਪਰਉਪਕਾਰ ਵਾਸਤੇ ਕੁਰਬਾਨੀ ਦੇ ਦੇ।
ਸੋ ਜਸ ਜਾ ਕੈ ਭਲੇ ਪਰਮਾਨੋ।
ਹਰ ਜਗ੍ਹਾ ਤੇ ਜਿੱਥੇ ਕਿੱਥੇ ਉਹਨਾਂ ਦਾ ਸੁਜਸ ਹੁੰਦਾ ਹੈ ਉਹਨਾਂ ਦੀ ਵਡਿਆਈ ਸਾਰੇ ਪਾਸੇ ਪ੍ਰਮਾਣਕ ਹੁੰਦੀ ਹੈ।
ਕਿਉਂ ਨਾ ਵਿਚਾਰ ਦੇ ਮੈਂ ਦੇਖਾ।
ਇਸ ਗੱਲ ਦੀ ਵਿਚਾਰ ਰਾਜੇ ਭੀਮ ਚੰਦ ਨੇ ਕਿਉਂ ਨਹੀਂ ਕੀਤੀ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਰਉਪਕਾਰ ਵਾਸਤੇ ਆਪਣਾ ਤਨ ਤਜਿਆ ਔਰ ਉਹ ਸਦਾ ਹੀ ਸੰਸਾਰ ਦੇ ਵਿੱਚ ਹਾਜ਼ਰ ਨੇ, ਹਰ ਜਗ੍ਹਾ ਤੇ ਹਾਜ਼ਰ ਨੇ, ਹਰ ਥਾਂ ਤੇ ਉਹਨਾਂ ਦਾ ਸੁਜਸ ਹੈ, ਇਹ ਗੱਲ ਉਹਨੇ ਆਪਣੇ ਮਨ ਵਿੱਚ ਕਿਉਂ ਨਹੀਂ ਵਿਚਾਰੀ।
ਆਪਣੇ ਵੱਡੇ ਕਰ ਕਰੋ ਪਰਖਾ।
ਉਹਨੂੰ ਆਪਣੇ ਵੱਡਿਆਂ ਦੀ ਪਰਖ ਕਰਨੀ ਚਾਹੀਦੀ ਹੈ।
ਕੋ ਜੀਵਤ ਹੈ ਜਗਤ ਮਝਾਰੇ ਬਾਬਰ ਆਦਿਕ ਦਲ ਬਲ ਭਾਰੇ।
ਦੇਖਣਾ ਚਾਹੀਦਾ ਭੀਮ ਚੰਦ ਨੂੰ ਵੀ ਉਹਦੇ ਕਿੰਨੇ ਵੱਡੇ ਵਡੇਰੇ ਰਾਜੇ ਹੋਏ ਨੇ, ਉਹਨਾਂ ਦਾ ਨਾਂ ਤੱਕ ਅੱਜ ਕੋਈ ਨਹੀਂ ਜਾਣਦਾ। ਹੋਏ ਤੇ ਮਰ ਕੇ ਚਲੇ ਗਏ, ਬਿਨਸ ਗਏ। ਬਾਬਰ ਵਰਗੇ ਵੀ, ਹਮਾਯੂ ਵਰਗੇ ਵੀ, ਜਿਨ੍ਹਾਂ ਦੀ ਬੜੀ ਬੜੀ ਵੱਡੀ ਫੌਜ ਸੀ, ਜਿਹੜੇ ਕੁੱਲ ਸਾਰੇ ਹਿੰਦੁਸਤਾਨ ਦੇ ਮਾਲਕ ਸਨ ਤੇ ਬੜੇ ਵੱਡੇ ਭਾਰੀ ਦਲ ਤੇ ਬਲ ਦੇ ਮਾਲਕ ਸਨ।
ਸਕਲ ਕਾਲ ਕੇ ਅਹਿ ਚਬੀਨਾ।
ਉਹਨਾਂ ਵਿੱਚੋਂ ਅੱਜ ਕੌਣ ਜੀਵਦਾ, ਕੌਣ ਰਿਹਾ ਹੈ, ਕਿਹਦਾ ਨਾਂ ਅੱਜ ਲੋਕ ਜਾਣਦੇ ਨੇ? ਸਾਰੇ ਬਿਨਸ ਗਏ ਨੇ। ਉਹਨਾਂ ਦੇ ਨਾਂ ਦੇ ਸਿੱਕੇ ਚੱਲਦੇ ਸੀ, ਅੱਜ ਉਹਨਾਂ ਦੇ ਨਾਂ ਤੱਕ ਲੋਕਾਂ ਨੂੰ ਭੁੱਲ ਚੁੱਕੇ ਨੇ। ਪਰ ਜਿਨ੍ਹਾਂ ਨੇ ਪਰਉਪਕਾਰ ਵਾਸਤੇ ਤਨ ਤਿਆਗਿਆ ਉਹ ਸਦਾ ਜੀਵਦੇ ਨੇ ਔਰ ਉਹਨਾਂ ਦਾ ਨਾਂ ਰਹਿੰਦੇ ਸੰਸਾਰ ਤੱਕ ਅਟਲ ਰਹਿੰਦਾ ਔਰ ਸਾਰੀ ਦੁਨੀਆਂ ਉਹਨਾਂ ਦਾ ਨਾਂ ਲੈ ਕੇ ਆਪਣਾ ਸੀਸ ਝੁਕਾਉਂਦੀ ਹੈ।
ਤਨ ਸੇ ਪ੍ਰਾਣੀ ਜਿਨ ਜਸ ਲੀਨਾ।
ਇਹ ਸੰਸਾਰ ਦੇ ਵਿੱਚ ਸਾਰੇ ਕਾਲ ਦੇ ਚਬੀਨਾ ਹਨ, ਕਾਲ ਦੀ ਖੁਰਾਕ ਹਨ, ਪਰ ਉਹ ਪ੍ਰਾਣੀ ਧਨ ਹਨ ਜਿਹੜੇ ਸਮਾਤ ਲੋਕ ਦੀ ਧਰਤੀ ਤੇ ਜਸ ਪ੍ਰਾਪਤ ਕਰਦੇ ਨੇ, ਵਡਿਆਈ ਪ੍ਰਾਪਤ ਕਰਦੇ ਨੇ ਪਰਉਪਕਾਰ ਕਰਕੇ।
ਰਾਜੇ ਕੰਨੋ ਕਹੋ ਕੁਟਵਾਰ ਕਰਾਮਾਤ ਹੈ ਕਹਿਰ ਉਦਾਰ।
ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਕਹਿ ਦੇ ਜਾ ਕੇ ਕੁਤਵਾਲ ਕਿ ਉਹ ਕਰਾਮਾਤ ਵੇਖਣ ਦੀ ਇੱਛਾ ਰੱਖਦਾ ਨਾ, ਕਹਿੰਦਾ ਵੀ ਜੇ ਗੁਰੂ ਸਰਬਾਗ ਹੈ ਤਾਂ ਕਰਾਮਾਤ ਵਿਖਾਉਂਦਾ, ਤਾਂ ਉਹਨੂੰ ਜਾ ਕੇ ਕਹਿ ਦੇ ਕਿ ਕਰਾਮਾਤ ਕਹਿਰ ਦਾ ਨਾਮ ਹੈ। ਜਿਹੜੀ ਕਰਾਮਾਤ ਹੈ ਉਹ ਕਹਿਰ ਦਾ ਨਾਮ ਹੈ।
ਕਪਟ ਕੋਲ ਕਰ ਕਹਿਰ ਨਾ ਜਾਚੇ।
ਉਹਨੂੰ ਕਹਿ ਦਿਓ ਕਿ ਕਪਟ ਕਰਕੇ, ਛਲ ਕਰਕੇ, ਝੂਠ ਬੋਲ ਕੇ ਉਹ ਸਾਡੇ ਕੋਲੋਂ ਕਹਿਰ ਦੀ ਮੰਗ ਨਾ ਕਰੇ, ਕਿਉਂਕਿ ਕਰਾਮਾਤ ਹੈ ਹੀ ਕਹਿਰ ਦਾ ਨਾਮ ਔਰ ਉਹ ਸਾਡੇ ਕੋਲੋਂ ਕਰਾਮਾਤ ਜੋ ਕਹਿਰ ਰੂਪ ਹੈ ਉਸ ਕਹਿਰ ਦੀ ਮੰਗ ਸਾਡੇ ਕੋਲੋਂ ਨਾ ਕਰੇ।
ਸਰਲ ਹਿਰਦੇ ਹਰ ਸਿਮਰਨ ਰਚੈ।
ਔਰ ਆਪਣੇ ਹਿਰਦੇ ਨੂੰ ਸਰਲ ਕਰਕੇ ਪਰਮਾਤਮਾ ਦਾ ਸਿਮਰਨ ਕਰੇ, ਪਰਮੇਸ਼ਰ ਦਾ ਸਿਮਰਨ ਕਰੇ।
ਗੁਰ ਕਰ ਸਰਬ ਵਸਤ ਤੇ ਪੂਰਨ ਸ਼ਰਧਾ ਤੇ ਪ੍ਰਾਪਤ ਹੋਏ ਤੁਰਨ।
ਗੁਰੂ ਘਰ ਦੇ ਵਿੱਚ ਸਾਰੀਆਂ ਵਸਤੂਆਂ ਨੇ, ਸਰਬ ਵਸਤੂਆਂ ਕਰਕੇ ਗੁਰੂ ਘਰ ਦੇ ਵਿੱਚ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਇੱਥੇ ਹੀ ਪੜਿਆ ਜਾਂਦਾ ਕਿ ਸਭ ਕੁਝ ਹੈ ਗੁਰੂ ਘਰ ਦੇ ਵਿੱਚ। ਪਰ ਜਿਹੜਾ ਕੋਈ ਸ਼ਰਧਾ ਰੱਖਦਾ ਗੁਰੂ ਘਰ ਤੇ, ਭਾਵਨਾ ਰੱਖਦਾ, ਉਹਨੂੰ ਤਾਤਕਾਲ ਉਹੀ ਵਸਤੂ ਮਿਲ ਜਾਂਦੀ ਹੈ ਜਿਹਦੀ ਉਹ ਇੱਛਾ ਕਰਕੇ ਆਉਂਦਾ ਹੈ।
ਜੇ ਕੋ ਬੁਰਾ ਕਰੇ ਕਿਸ ਭਾਂਤੇ,
ਜੇ ਕੋਈ ਗੁਰੂ ਘਰ ਦੇ ਨਾਲ ਬੁਰਾ ਕਰਨਾ ਚਾਹੇ, ਕਿਸੇ ਵੀ ਪ੍ਰਕਾਰ ਨਾਲ ਬੁਰਾ ਕਰਨਾ ਚਾਹੇ,
ਨਹਿ ਸੰਕਟ ਤੇ ਭੂਮ ਪਪਾਤੇ,
ਉਸ ਇਸ ਉਪਾਪੀ ਨੂੰ ਇਸ ਧਰਤੀ ਦੇ ਉੱਤੇ ਫਿਰ ਸੰਕਟ ਹੀ ਸੰਕਟ ਮਿਲਦੇ ਨੇ, ਦੁੱਖ ਹੀ ਦੁੱਖ ਮਿਲਦੇ ਹਨ।
ਦੁੱਧ ਪੁੱਤ ਤਨ ਧਾਮ ਮਾਨੇ,
ਨਹੀਂ ਤਾਂ ਗੁਰੂ ਘਰ ਦੇ ਵਿੱਚ ਦੁੱਧ ਪੁੱਤ ਧਨ ਸੰਪਦਾ ਸਭ ਕੁਝ ਹੈ।
ਗਨ ਬਾਜੀ ਗਨ ਰਤਨ ਖਜ਼ਾਨੇ,
ਇੱਥੇ ਸੈਂਕੜੇ ਹਾਥੀ ਘੋੜੇ ਤੇ ਅਨੇਕਾਂ ਰਤਨਾਂ ਦੇ ਖਜ਼ਾਨੇ ਹਨ।
ਗੁਰ ਘਰ ਮੈਂ ਉੱਤਮ ਏਕਨੇ, ਪਾਵੈ ਸੋ ਸੇਵਕ ਜੋ ਬਣੇ।
ਗੁਰੂ ਘਰ ਦੇ ਵਿੱਚ ਸਾਰੀਆਂ ਉੱਤਮ ਵਸਤੂਆਂ ਨੇ, ਸਾਰੀਆਂ ਉੱਤਮ ਚੀਜ਼ਾਂ ਨੇ, ਪਰ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜਾ ਗੁਰੂ ਘਰ ਦਾ ਸੇਵਕ ਬਣ ਜਾਂਦਾ ਹੈ। ਜਿਹੜਾ ਸੇਵਕ ਬਣ ਜਾਏ ਉਹਨੂੰ ਇਹ ਸਾਰੀਆਂ ਵਸਤੂਆਂ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਕੋਈ ਹੰਕਾਰੀ ਓਜ ਜਨਾਵੇ,
ਜੇ ਕੋਈ ਹੰਕਾਰੀ ਬਣ ਕੇ ਗੁਰੂ ਘਰ ਤੇ ਆਪਣਾ ਬਲ ਵਿਖਾਣਾ ਚਾਹੇ, ਆਪਣੀ ਤਾਕਤ ਵਿਖਾਣਾ ਚਾਹੇ,
ਗੁਰ ਘਰ ਤੇ ਪ੍ਰਤੀਕੂਲ ਬਣ ਆਵੇ,
ਗੁਰੂ ਘਰ ਵੱਲੋਂ ਉਹਨੂੰ ਫਿਰ ਅੱਗੋਂ ਪ੍ਰਤੀਕੂਲ ਹੀ ਉਲਟਾ ਹੀ ਬਣ ਕੇ ਆਉਂਦਾ। ਜਿਸ ਤਰ੍ਹਾਂ ਦੀ ਬਿਰਤੀ ਲੈ ਕੇ ਆਉਂਦਾ ਫਿਰ ਉਹਨੂੰ ਅੱਗੋਂ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ।
ਬਲ ਤੇ ਕਰੇ ਜਾਚਨਾ ਜੋਏ, ਖਰਗ ਧਾਰ ਤੇ ਪ੍ਰਾਪਤ ਹੋਏ।
ਕਹਿੰਦੇ ਜੇ ਕੋਈ ਬਲ ਦੇ ਨਾਲ ਆ ਕੇ ਮੰਗਣਾ ਚਾਹੇ ਨਾ ਗੁਰੂ ਘਰ ਦੇ ਵਿੱਚੋਂ ਕਿ ਮੈਂ ਆਪਣੀ ਤਾਕਤ ਨਾਲ ਮੰਗ ਕੇ ਲੈ ਜਾ ਇਹ ਚੀਜ਼ ਖੋਹ ਕੇ ਲੈ ਜਾ, ਤੇ ਜੇ ਕੋਈ ਬਲ ਨਾਲ ਮੰਗਣਾ ਚਾਹੇ ਤੇ ਉਹਨੂੰ ਫਿਰ ਅੱਗੇ ਤੇਗ ਦੀ ਧਾਰ ਦਾ ਸਾਹਮਣਾ ਕਰਨਾ ਪੈਂਦਾ। ਖੜਗ ਧਾਰ ਦਾ ਮਤਲਬ ਤੇਗ ਦੀ ਧਾਰ, ਉਹਨੂੰ ਫਿਰ ਤੇਗ ਦੀ ਧਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਭੀਮ ਚੰਦ ਜੋ ਬੈਠੇ ਕੰਤ, ਕਰਿਓ ਅਮਾਤਨ ਸੰਗ ਮਤੰਤ।
ਖਾਲਸਾ ਜੀ, ਇਹ ਜਿਹੜੀਆਂ ਸਾਰੀਆਂ ਗੱਲਾਂ ਗੁਰੂ ਕਲਗੀਧਰ ਜੀ ਨੇ ਕਹੀਆਂ ਨੇ ਨਾ, ਦਰਅਸਲ ਇਹ ਸਾਰੀਆਂ ਗੱਲਾਂ ਰਾਜੇ ਭੀਮ ਚੰਦ ਨੇ ਇਕਾਂਤ ਵਿੱਚ ਬਹਿ ਕੇ ਆਪਣੇ ਪੰਜ ਚਾਰ ਖਾਸ ਬੰਦਿਆਂ ਨੂੰ ਹੀ ਕਹੀਆਂ ਸੀ। ਉਹਨਾਂ ਵਿੱਚ ਇਹ ਕੁਤਵਾਲ ਵੀ ਬੈਠਾ ਸੀ। ਕੋਤਵਾਲ ਸੋਚਣ ਲੱਗਾ ਵੀ ਇਹ ਗੱਲਾਂ ਗੁਰੂ ਸਾਹਿਬ ਤੱਕ ਕਿਵੇਂ ਪਹੁੰਚ ਗਈਆਂ, ਕਿਉਂਕਿ ਇਹ ਸਾਰੀਆਂ ਗੱਲਾਂ ਤਾਂ ਰਾਜੇ ਭੀਮ ਚੰਦ ਨੇ ਇਕਾਂਤ ਵਿੱਚ ਸਾਡੇ ਪੰਜ ਚਾਰ ਬੰਦਿਆਂ ਦੇ ਵਿੱਚ ਹੀ ਇਹ ਕਹੀਆਂ ਹਨ।
ਸ਼੍ਰੀ ਸਤਿਗੁਰ ਸਭ ਜਬੈ ਬਖਾਨਾ, ਸੁਨ ਕੁਤਵਾਲ ਪਇਓ ਹੈਰਾਨਾ।
ਜਿਹੜੀਆਂ ਗੱਲਾਂ ਰਾਜੇ ਭੀਮ ਚੰਦ ਨੇ ਇਕਾਂਤ ਵਿੱਚ ਕਹੀਆਂ ਸੀ ਪੰਜ ਚਾਰ ਬੰਦਿਆਂ ਵਿੱਚ ਹੀ, ਸਿਰਫ ਜਿਹੜੇ ਉਹਦੇ ਖਾਸ ਬੰਦੇ ਸਨ, ਇਹ ਗੱਲਾਂ ਜਦੋਂ ਗੁਰੂ ਕਲਗੀਧਰ ਜੀ ਨੇ ਕਹੀਆਂ ਨਾ ਕਿ ਭੀਮ ਚੰਦ ਨੇ ਇਹ ਬਾਤਾਂ ਕਹੀਆਂ ਨੇ, ਤੇ ਸੁਣ ਕੇ ਜਿਹੜਾ ਉਹ ਕੋਤਵਾਲ ਸੀ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਹੈਰਾਨ ਹੋ ਕੇ ਸੋਚਣ ਲੱਗਾ।
ਮੋਤੀ ਪ੍ਰਥਮ ਨਹੀਂ ਕੋ ਆਇਓ,
ਸੋਚਣ ਲੱਗਾ ਉਹ ਕੋਤਵਾਲ ਕਿ ਮੇਰੇ ਤੋਂ ਪਹਿਲਾਂ ਤਾਂ ਗੁਰੂ ਜੀ ਕੋਲ ਕੋਈ ਨਹੀਂ ਆਇਆ, ਮੈਂ ਹੀ ਆਇਆ।
ਥੋਰੇ ਨਰਸੋ ਮਤਾ ਪਕਾਇਓ,
ਇਹ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਨੇ, ਜਿਹੜੀਆਂ ਰਾਜੇ ਭੀਮ ਚੰਦ ਨੇ ਸਾਡੇ ਵਿੱਚ ਕਹੀਆਂ ਸਨ, ਉਹ ਬੱਲੇ ਬਿਲਕੁਲ ਥੋੜੇ ਬੰਦੇ ਸਨ, ਪੰਜ ਚਾਰ ਬੰਦੇ ਸੀ ਖਾਸ ਜਿਨ੍ਹਾਂ ਦੇ ਵਿੱਚ ਰਾਜੇ ਭੀਮ ਚੰਦ ਨੇ ਇਹ ਗੱਲਾਂ ਇਹ ਬੋਲ ਕਹੇ ਸਨ।
ਘੱਟ ਘੱਟ ਕੇ ਇਹ ਅੰਤਰ ਜਾਮੇ, ਤੈ ਕੀ ਕਹੀ ਲਖੀ ਸਭ ਸਵਾਮੀ।
ਕੋਤਵਾਲ ਸਤਿਗੁਰਾਂ ਦੀ ਮਹਿਮਾ ਸਮਝ ਗਿਆ ਕਿ ਗੁਰੂ ਸਾਹਿਬ ਘੱਟ ਘੱਟ ਦੇ ਅੰਤਰ ਜਾਮੀ ਨੇ, ਇਹ ਘੱਟ ਘੱਟ ਦੀ ਜਾਣਨ ਵਾਲੇ ਜਾਣਨ ਹਾਰ ਨੇ। ਉੱਥੇ ਜੋ ਰਾਜੇ ਭੀਮ ਚੰਦ ਦੇ ਕੋਲ ਕਿਹਾ ਗਿਆ ਹੈ ਉਹ ਸਾਰੀਆਂ ਗੱਲਾਂ ਇਹਨਾਂ ਨੇ ਇੱਥੇ ਬੈਠਿਆਂ ਜਾਣ ਲਈਆਂ ਨੇ।
ਮੈਂ ਮਾਮਾਨ ਮੈਦ ਮਹੀਆਨਾ,
ਸਤਿਗੁਰਾਂ ਦੀ ਵੱਡੀ ਤੋਂ ਵੱਡੀ ਭਾਰੀ ਮਹਿਮਾ ਨੂੰ ਇਸ ਕੋਤਵਾਲ ਨੇ ਜਾਣਿਆ ਹੈ।
ਇਹ ਸਭ ਕੇ ਮਾਲਕ ਭਗਵਾਨਾ,
ਸਮਝ ਗਿਆ ਵੀ ਇਹ ਵੱਡਿਆਂ ਤੋਂ ਵੱਡੇ ਨੇ, ਔਰ ਇਹ ਸਾਰਿਆਂ ਦੇ ਮਾਲਕ ਨੇ, ਸਾਰਿਆਂ ਦੇ ਭਗਵਾਨ ਤੇ ਸਾਰਿਆਂ ਦੇ ਨਾਥ ਹਨ।
ਬਿਨਤੀ ਕਰਤ ਉਠਿਓ ਤਤਕਾਲਾ,
ਉਸ ਵਕਤ ਕੋਤਵਾਲ ਉੱਠ ਕੇ ਖਲੋ ਗਿਆ। ਇੰਨਾ ਜ਼ਿਆਦਾ ਸਤਿਗੁਰਾਂ ਤੋਂ ਪ੍ਰਭਾਵਿਤ ਹੋਇਆ ਜਦੋਂ ਇਹਨੇ ਵੇਖਿਆ ਵੀ ਇਹਨਾਂ ਨੇ ਤਾਂ ਮੇਰੇ ਬਿਨਾਂ ਦੱਸਿਆਂ ਸਾਰੀਆਂ ਗੱਲਾਂ ਉੱਥੋਂ ਦੀਆਂ ਜਾਣ ਲਈਆਂ ਜੋ ਭੀਮ ਚੰਦ ਨੇ ਕਹੀਆਂ ਸੀ। ਇਹ ਤਾਂ ਅੰਤਰਜਾਮੀ ਨੇ ਅੰਦਰ ਦੀਆਂ ਜਾਣ ਲੈਂਦੇ ਨੇ। ਇਹ ਜਾਣਦਿਆਂ ਸਾਰ ਹੈਰਾਨ ਹੋ ਕੇ ਕੋਤਵਾਲ ਉੱਠ ਕੇ ਖਲੋ ਗਿਆ ਤੇ ਖਲੋ ਕੇ ਨੇ ਆਪਣੇ ਦੋਵੇਂ ਹੱਥ ਜੋੜ ਲਏ।
ਖਰੇ ਹੋਏ ਕਰ ਸਮੁਖ ਕਿਰਪਾਲਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੱਥ ਜੋੜ ਕੇ ਬੜੀ ਭੈ ਭਾਵਨੀ ਨਾਲ ਉੱਠ
ਖਲੋਤਾ
ਔਰ ਇਹਨੇ ਆਪਣਾ ਮਨ ਗੁਰੂ ਸਾਹਿਬ ਦੇ ਚਰਨਾਂ ਦਾ ਉਸੇ ਵੇਲੇ ਭੌਰਾ ਬਣਾ ਦਿੱਤਾ। ਇਹ ਕੋਤਵਾਲ ਮਹਾਰਾਜ ਜੀ ਤੋਂ ਐਸਾ ਪ੍ਰਭਾਵਿਤ ਹੋਇਆ, ਇਹੋ ਜਿਹਾ ਪ੍ਰਭਾਵਿਤ ਹੋਇਆ ਕਿ ਇਹਨੇ ਆਪਣਾ ਮਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਮਲਿੰਦ ਭੌਰਾ ਬਣਾ ਦਿੱਤਾ।
ਜੈ ਮਕਰੰਦ ਪਗਨ ਅਰਬਿੰਦ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੋਂ ਇਹ ਆਪਣੇ ਮਨ ਰੂਪੀ ਭੌਰੇ ਦੁਆਰਾ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਦਾ ਮਕਰੰਦ ਚਾਹੁੰਦਾ ਹੈ।
ਬੰਦ ਹੱਥ ਕੋ ਬੰਧਨ ਕੀਨ।
ਹੱਥ ਜੋੜ ਕੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਕੇ ਜਿਵੇਂ ਡੰਡਾ ਡਿੱਗਦਾ ਏਦਾਂ ਡਿੱਗ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਅੱਗੇ ਨਮਰ ਸੀਸ ਧਰ ਦੀਨ।
ਮਹਾਰਾਜ ਜੀ ਦੇ ਚਰਨਾਂ ਉੱਤੇ ਬੜੇ ਪਿਆਰ ਨਾਲ ਵਿਨਿਮਰ ਹੋ ਕੇ ਨੇ ਸਿਰ ਰੱਖਿਆ ਹੈ।
ਛਿਮੋ ਅਵਗਿਆ ਜੇ ਤੱਕ ਮੇਰੇ।
ਔਰ ਬੇਨਤੀ ਕਰਕੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਬਖਸ਼ ਲੋ, ਮੈਂ ਬੜੀ ਵੱਡੀ ਅਵਗਿਆ ਕੀਤੀ ਤੁਹਾਡੀ ਸਭਾ ਚ ਆ ਕੇ, ਮੇਰੇ ਕੋਲੋਂ ਬੜਾ ਵੱਡਾ ਭਾਰੀ ਅਨਾਦਰ ਹੋਇਆ ਆਪ ਜੀ ਦਾ ਤੁਹਾਡੀ ਸਭਾ ਵਿਚ ਆ ਕੇ, ਕਿਉਂਕਿ ਪਹਿਲਾਂ ਇਹਨੇ ਝੂਠ ਬੋਲਿਆ ਸੀ, ਕਪਟ ਤੇ ਫਰੇਬ ਨਾਲ ਮਹਾਰਾਜ ਜੀ ਨੂੰ ਬਚਨ ਕਹੇ ਸਨ ਕਿ ਸ਼ਾਇਦ ਇਹਨਾਂ ਨੂੰ ਕੁਝ ਪਤਾ ਨਾ ਲੱਗੇਗਾ, ਪਰ ਜਦੋਂ ਇਹਨੇ ਵੇਖਿਆ ਕਿ ਤਾਂ ਅੰਤਰਜਾਮੀ ਨੇ ਸਭ ਕੁਝ ਜਾਣਦੇ ਨੇ, ਫਿਰ ਇਹ ਝੁੱਕ ਗਿਆ, ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਰਪਾ ਕਰਕੇ ਮੇਰੀ ਕੀਤੀ ਹੋਈ ਅਵਗਿਆ ਨੂੰ ਬਖਸ਼ ਲਓ।
ਕਹੀ ਕੁਟਿਲਤਾ ਕੋਰ ਕਰੇ ਰੇ।
ਮੈਂ ਤੁਹਾਡੇ ਚਰਨਾਂ ਵਿਚ ਕੁਟਲਤਾ ਸਹਿਤ ਝੂਠ ਬੋਲਿਆ ਹੈ, ਕੁਟਲ ਬਿਰਤੀ ਧਾਰਨ ਕਰਕੇ ਤੁਹਾਡੀ ਸਭਾ ਵਿਚ ਕੂੜ ਬੋਲਿਆ, ਮੈਂ ਇਹ ਬੜਾ ਵੱਡਾ ਗੁਨਾਹ ਬੜਾ ਵੱਡਾ ਪਾਪ ਕੀਤਾ ਹੈ।
ਛਿਮੋ ਅਨਜਾਨ ਪਨੇ ਮੈਂ ਜਾਨੋ।
ਮਹਾਰਾਜ ਕਿਰਪਾ ਕਰਕੇ ਮੈਨੂੰ ਛਿਮਾ ਕਰ ਦਿਓ, ਮੈਂ ਅਣਜਾਣ ਪੁਣੇ ਦੇ ਵਿਚ ਤੁਹਾਡੇ ਚਰਨਾਂ ਵਿਚ ਝੂਠ ਬੋਲਿਆ, ਅਣਜਾਣ ਪੁਣੇ ਵਿਚ ਆ ਕੇ ਤੁਹਾਡੀ ਸਭਾ ਵਿਚ ਝੂਠ ਬੋਲਿਆ ਹੈ।
ਸੇਵਕ ਲਗ ਕਰਨਾ ਠਾਨੋ।
ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਹੁਣ ਮੇਰੇ ਤੇ ਆਪਣੀ ਕਰੁਣਾ ਕਰ ਦਿਓ, ਮੇਰੇ ਤੇ ਦਇਆ ਕਰ ਦਿਓ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ ਤੁਹਾਡਾ ਦਾਸ ਹਾਂ।
ਤੁਮ ਸੋ ਕਪਟ ਰਚੈ ਅਗਿਆਨੇ।
ਮਹਾਰਾਜ ਮੈਂ ਹੁਣ ਸੱਚ ਦੱਸਦਾ ਜੋ ਉੱਥੇ ਹੋਇਆ, ਵੈਸੇ ਤਾਂ ਤੁਸੀਂ ਜਾਣਦੇ ਹੋ, ਪਰ ਮੈਂ ਹੁਣ ਸੱਚ ਦੱਸਦਾ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਕਪਟ ਕਰ ਰਿਹਾ, ਭੀਮ ਚੰਦ ਤੁਹਾਡੇ ਨਾਲ ਛਲ ਕਰਨਾ ਚਾਹੁੰਦਾ ਹੈ।
ਛੋਟੇ ਭਾਗ ਨਾ ਮੈਂ ਮਾਂ ਜਾਨੇ।
ਛੋਟੇ ਭਾਗ ਨੇ ਭੀਮ ਚੰਦ ਦੇ ਕੋਈ ਮਾੜੇ ਕਰਮ ਨੇ, ਉਹਦੇ ਪੂਰਵਲੇ ਜਨਮਾਂ ਦੇ ਕੋਈ ਭੈੜੇ ਕਰਮ ਨੇ, ਇਸ ਜਨਮ ਦੇ ਵੀ ਮਾੜੇ ਕਰਮ ਨੇ, ਜਿਸ ਕਰਕੇ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ ਔਰ ਅਗਿਆਨੀ ਹੋਇਆ ਫਿਰਦਾ ਹੈ।
ਕਿਮ ਛਲ ਪੁਜੈ ਆਪਕੇ ਸਾਥ।
ਮਹਾਰਾਜ ਉਹ ਖੋਟੇ ਭਾਗਾਂ ਵਾਲਾ ਤੁਹਾਡੀ ਮਹਿਮਾ ਨਹੀਂ ਜਾਣਦਾ, ਤੇ ਮਹਾਰਾਜ ਤੁਹਾਡੇ ਨਾਲ ਉਹਦਾ ਕੀਤਾ ਹੋਇਆ ਛਲ ਕਿਵੇਂ ਪੁੱਜ ਸਕਦਾ ਹੈ, ਕਿਵੇਂ ਉਹਦਾ ਕਪਟ ਤੁਹਾਡੇ ਨਾਲ ਨਿਭ ਸਕਦਾ ਹੈ।
ਤ੍ਰਿਲੋਕੀ ਜਿਮ ਫਲ ਆਤ।
ਤੁਹਾਡੇ ਅੱਗੇ ਤਾਂ ਸਭ ਕੁਝ ਇਸ ਤਰ੍ਹਾਂ ਵਿਦਤ ਹੈ, ਇਸ ਤਰ੍ਹਾਂ ਪ੍ਰਗਟ ਹੈ, ਤ੍ਰਿਲੋਕੀ ਦਾ ਗਿਆਨ ਇਸ ਤਰ੍ਹਾਂ ਵਿਦਤ ਹੈ ਜਿਵੇਂ ਹੱਥ ਦੀ ਤਲੀ ਤੇ ਕੋਈ ਫਲ ਰੱਖਿਆ ਸਾਹਮਣੇ ਦਿਸਦਾ, ਏਦਾਂ ਤ੍ਰਿਲੋਕੀ ਦਾ ਗਿਆਨ ਤੁਹਾਡੇ ਅੱਗੇ ਵਿਦਤ ਹੈ, ਪ੍ਰਗਟ ਹੈ।
ਪਰਾਧੀਨ ਅਮ ਭੂਪ ਸਦੀਵਾ।
ਮਹਾਰਾਜ ਅਸੀਂ ਸਦਾ ਪਰਾਧੀਨ ਹਾਂ, ਮੈਂ ਕੁਤਵਾਲ ਹਾਂ ਰਾਜੇ ਭੀਮ ਚੰਦ ਦਾ, ਔਰ ਸਦਾ ਉਹਦੇ ਅਧੀਨ ਹੋ ਕੇ ਰਹਿੰਦਾ ਹਾਂ, ਔਰ ਅਸੀਂ ਸਦਾ ਇਹੋ ਜਿਹੇ ਰਾਜਿਆਂ ਦੇ ਅਧੀਨ ਹੋ ਕੇ ਅਧੀਨਗੀ ਪ੍ਰਵਾਨ ਕਰਕੇ ਰਹਿੰਦੇ ਹਾਂ।
ਵਰਤੈ ਅਨਸਾਰੀ ਹਿਤ ਜੀਵਾ।
ਔਰ ਆਪਣੀ ਜੀਵਕਾ ਵਾਸਤੇ ਵੀ ਸਾਡੀ ਰੋਜੀ ਰੋਟੀ ਚੱਲਦੀ ਰਹੇ, ਇਸ ਕਰਕੇ ਸਾਨੂੰ ਇਹੋ ਜਿਹੇ ਕੂੜ ਕਪਟੀ ਰਾਜਿਆਂ ਦਾ ਕਿਹਾ ਮੰਨਣਾ ਪੈਂਦਾ, ਉਹਨਾਂ ਦੇ ਅਨੁਸਾਰੀ ਹੋ ਕੇ ਸਾਨੂੰ ਚੱਲਣਾ ਪੈਂਦਾ ਤਾਂ ਜੋ ਸਾਡੀ ਜੀਵਕਾ ਸਾਡੀ ਰੋਜੀ ਰੋਟੀ ਚੱਲਦੀ ਰਹੇ।
ਇਸ ਕਾਰਨ ਤੇ ਕਪਟ ਸਾਕੋਰ, ਹੇ ਪ੍ਰਭੂ ਠਾਨਿਓ ਆਨ ਹਜ਼ੂਰ।
ਇਸੇ ਕਾਰਨ ਕਰਕੇ ਮਹਾਰਾਜ ਅਸੀਂ ਮੈਂ ਤੁਹਾਡੇ ਕੋਲ ਆ ਕੇ ਝੂਠ ਬੋਲਿਆ, ਕਪਟ ਦੇ ਸਹਿਤ ਆਪ ਜੀ ਦੇ ਕੋਲ ਝੂਠ ਬੋਲਿਆ, ਹੇ ਪ੍ਰਭੂ ਇਸ ਤਰ੍ਹਾਂ ਦਾ ਆਪ ਜੀ ਦੀ ਹਜ਼ੂਰੀ ਵਿਚ ਆ ਕੇ ਮੈਂ ਗੁਨਾਹ ਕੀਤਾ ਪਾਪ ਕੀਤਾ ਹੈ
ਕਰਿਓ ਇਕੰਤ ਮਤੰਤ ਨਰਿੰਦ
ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨੇ ਰਾਜੇ ਭੀਮ ਚੰਦ ਬਾਰੇ ਇਹ ਸਾਰੀਆਂ ਗੱਲਾਂ ਰਾਜੇ ਭੀਮ ਚੰਦ ਨੇ ਇਕਾਂਤ ਵਿਚ ਕਹੀਆਂ ਸੀ ਉਹਦੇ ਨਾਲ ਕੇਵਲ ਤਿੰਨ ਚਾਰ ਵਿਅਕਤੀ ਇੱਕ ਮੈਂ ਸੀ ਉਹਦੇ ਤਿੰਨ ਚਾਰ ਹੋਰ ਵਜ਼ੀਰ ਸੀ ਉਹਨਾਂ ਵਿੱਚ ਹੀ ਰਾਜੇ ਭੀਮ ਚੰਦ ਨੇ ਸਾਰੀਆਂ ਗੱਲਾਂ ਕਹੀਆਂ ਸਨ
ਹਰ ਪੰਚਨ ਤੇ ਗੰਨਾ ਹਿੰਨ ਬ੍ਰਿੰਦ
ਜਿਹੜੇ ਉਹਦੇ ਖਾਸ ਪੰਚ ਸਿਆਣੇ ਬੰਦੇ ਸਨ ਵਜ਼ੀਰ ਸਨ ਉਹਨਾਂ ਵਿੱਚ ਹੀ ਉਹਨੇ ਗੱਲਾਂ ਕਹੀਆਂ ਨੇ ਬਹੁਤਿਆਂ ਦੇ ਵਿੱਚ ਇਹ ਗੱਲ ਪ੍ਰਗਟ ਨਹੀਂ ਹੋਈ
ਸੋ ਸਭ ਰਾਵਰ ਕੇ ਮੁਖ ਸੁਣਿਓ
ਜੋ ਕੁਝ ਰਾਜੇ ਭੀਮ ਚੰਦ ਨੇ ਕਿਹਾ ਸੀ ਉਹ ਇੱਕ ਇੱਕ ਗੱਲ ਮਹਾਰਾਜ ਜੀ ਮੈਂ ਤੁਹਾਡੇ ਮੁਖੋਂ ਸੁਣੀ ਜੋ ਰਾਜੇ ਭੀਮ ਚੰਦ ਨੇ ਕਹੀ ਸੀ
ਸਭ ਤੇ ਪ੍ਰਤਕ ਹੋਏ ਜੋ ਭਨਿਓ
ਹਾਲਾਂਕਿ ਸਾਰੀਆਂ ਗੱਲਾਂ ਭੀਮ ਚੰਦ ਨੇ ਸਭ ਤੋਂ ਵੱਖਰੇ ਹੋ ਕੇ ਕਹੀਆਂ ਸੀ ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਉਹ ਆਪ ਜੀ ਤੱਕ ਪਹੁੰਚ ਗਈਆਂ ਯਾਨੀ ਕਿ ਤੁਸੀਂ ਅੰਤਰਜਾਮੀ ਹੋ ਸਭ ਕੁਝ ਜਾਣ ਲਿਆ ਜੋ ਰਾਜੇ ਭੀਮ ਚੰਦ ਨੇ ਕਿਹਾ ਹੈ
ਦਿੜ ਪ੍ਰਤੀਤ ਅਮਰੈ ਚਿਤ ਮੇਰੇ
ਇਸ ਕਰਕੇ ਮਹਾਰਾਜ ਮੇਰੇ ਹਿਰਦੇ ਦੇ ਵਿਚ ਤੁਹਾਡੇ ਪ੍ਰਤੀ ਦ੍ਰਿੜ ਪ੍ਰਤੀਤ ਦ੍ਰਿੜ ਭਰੋਸਾ ਤੇ ਯਕੀਨ ਬਣ ਗਿਆ ਹੈ
ਪਰੇ ਉਹ ਸ਼ਰਨ ਜੁਗ ਚਰਨ ਨਿਹੋਰੇ
ਮਹਾਰਾਜ ਮੈਂ ਆਪਣੇ ਹਿਰਦੇ ਚ ਪੱਕੀ ਪ੍ਰਤੀਤ ਧਾਰਨ ਕਰਕੇ ਤੁਹਾਡੇ ਚਰਨਾਂ ਦੀ ਸ਼ਰਨ ਚ ਪੈ ਗਿਆ ਤੇ ਮਹਾਰਾਜ ਮੈਂ ਸੁਣਿਆ ਜਿਹੜਾ ਤੁਹਾਡੀ ਸ਼ਰਨ ਚ ਪੈ ਜਾਂਦਾ ਹੈ ਉਹ ਭਾਵੇਂ ਜਿਸ ਤਰ੍ਹਾਂ ਦਾ ਵੀ ਪਾਪੀ ਗੁਨਾਹਗਾਰ ਹੋਵੇ ਉਹਨੂੰ ਆਪ ਜੀ ਦਇਆ ਕਰਕੇ ਤਰਸ ਕਰਕੇ ਰੱਖ ਲੈਂਦੇ ਹੋ ਮਹਾਰਾਜ ਮੈਂ ਤੁਹਾਡੇ ਪਵਿੱਤਰ ਪਾਵਨ ਚਰਨਾਂ ਦੀ ਸ਼ਰਨ ਵਿਚ ਪੈ ਗਿਆ ਹਾਂ
ਭੀਮ ਚੰਦ ਮਤ ਮੰਦ ਗੁਮਾਨੇ
ਮਹਾਰਾਜ ਰਾਜਾ ਭੀਮ ਚੰਦ ਬੜਾ ਭੈੜੀ ਕੁਮਤ ਦਾ ਖੋਟੀ ਮਤ ਦਾ ਧਾਰਨੀ ਹੈ ਗੁਮਾਨੀ ਹੈ ਹੰਕਾਰੀ ਤੇ ਪਾਪੀ ਹੈ
ਭਇਓ ਕੋ ਭਾਗ ਨਮੈ ਮਾ ਜਾਨੇ
ਭਾਗਾ ਹੈ ਭੀਮ ਚੰਦ ਮਾੜੇ ਭਾਗਾਂ ਵਾਲਾ ਜਿਹਨੇ ਤੁਹਾਡੀ ਭਾਰੀ ਮਹਿਮਾ ਨੂੰ ਨਹੀਂ ਜਾਣਿਆ ਤੁਹਾਡੀ ਵਡਿਆਈ ਨੂੰ ਨਹੀਂ ਜਾਣਿਆ
ਦੁਰਦ ਪ੍ਰਸ਼ਾਦੀ ਹਿਤ ਹੈ ਬਾਦੇ
ਮਹਾਰਾਜ ਤੁਹਾਡੇ ਪ੍ਰਸ਼ਾਦੀ ਹਾਥੀ ਵਾਸਤੇ ਉਹਨੇ ਏਡਾ ਵੱਡਾ ਪ੍ਰਮਾਦ ਕੀਤਾ ਤੁਹਾਡੇ ਪ੍ਰਸ਼ਾਦੀ ਹਾਥੀ ਨੂੰ ਪ੍ਰਾਪਤ ਕਰਨ ਵਾਸਤੇ ਉਹਨੇ ਆ ਏਡਾ ਵੱਡਾ ਕਪਟ ਤੇ ਛਲ ਰਚਿਆ ਹੈ
ਬਣਿਓ ਵਜ਼ੀਰ ਲਖੋ ਗੁਰ ਗਾਦੇ
ਮਹਾਰਾਜ ਜੀ ਹਾਲਾਂਕਿ ਤੁਹਾਡੇ ਕੋਲੋਂ ਇੱਥੋਂ ਜਿਹੜਾ ਵਜ਼ੀਰ ਗਿਆ ਸੀ ਤੁਹਾਡੇ ਦਰਸ਼ਨ ਕਰਕੇ ਉਹਨੇ ਰਾਜੇ ਭੀਮ ਚੰਦ ਨੂੰ ਸੁਮਤ ਵੀ ਦਿੱਤੀ ਉਹਨੇ ਸਮਝਾਇਆ ਵੀ ਰਾਜੇ ਭੀਮ ਚੰਦ ਨੂੰ ਰਾਜਾ ਗੁਰੂ ਨਾਨਕ ਦਾ ਘਰ ਹੈ ਉਸ ਘਰ ਦੇ ਅੱਗੇ ਨਿੰਮ ਕੇ ਰਹਿ ਉਸ ਘਰ ਦੇ ਨਾਲ ਛਲ ਫਰੇਬ ਨਹੀਂ ਚੱਲਦਾ ਉੱਥੇ ਚਿਤਰਾਈਆਂ ਸਿਆਣਪਾਂ ਨਹੀਂ ਚੱਲਦੀਆਂ ਉਹਨਾਂ ਦਾ ਸੇਵਕ ਬਣ ਕੇ ਰਹਿ ਵਜ਼ੀਰ ਨੇ ਰਾਜੇ ਭੀਮ ਚੰਦ ਨੂੰ ਬਹੁਤ ਸਮਝਾਇਆ ਹੈ
ਸੇਵਕ ਬਣੋ ਸਭ ਕੁਛ ਪਾਵੋ ਨੈਨਾ ਹੱਕ ਬੋ ਬੈਰ ਵਧਾਵੋ
ਵਜ਼ੀਰ ਨੇ ਸਮਝਾਇਆ ਰਾਜੇ ਭੀਮ ਚੰਦ ਨੂੰ ਕਿ ਤੂੰ ਸਤਿਗੁਰਾਂ ਦੇ ਘਰ ਦਾ ਸੇਵਕ ਬਣ ਜਾ ਸ੍ਰੀ ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹ ਉਸ ਘਰ ਦਾ ਸੇਵਕ ਬਣ ਜਾਏਗਾ ਤੇ ਜੋ ਚਾਹੇਗਾ ਤੈਨੂੰ ਮਿਲ ਜਾਏਗਾ ਜੋ ਚਾਹੇਗਾ ਤੈਨੂੰ ਪ੍ਰਾਪਤ ਹੋ ਜਾਏਗਾ ਤੇ ਉਹਨਾਂ ਦੇ ਘਰ ਦੇ ਨਾਲ ਨਾਹਕ ਬਿਨਾਂ ਕਾਰਨ ਤੂੰ ਆਪਣੇ ਮਨ ਵਿਚ ਵੈਰ ਵਿਰੋਧ ਦੀ ਬਿਰਤੀ ਨਾ ਰੱਖ
ਮਾਨੀ ਨਹੀਂ ਕਰੀ ਮਨ ਭਾਏ
ਮਹਾਰਾਜ ਉਸ ਵਜ਼ੀਰ ਨੇ ਬੜਾ ਸਮਝਾਇਆ ਪਰ ਭੀਮ ਚੰਦ ਨਹੀਂ ਮੰਨਿਆ ਉਹਨੇ ਕਿਸੇ ਦੀ ਗੱਲ ਨਹੀਂ ਮੰਨੀ ਜਿਵੇਂ ਕਿਸੇ ਚਿਕਣੇ ਭਾਂਡੇ ਤੇ ਪਾਣੀ ਨਹੀਂ ਟਿਕਦਾ ਏਦਾਂ ਉਹਦੇ ਤੇ ਕਈਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਭੀਮ ਚੰਦ ਤੇ ਔਰ ਉਹਨੇ ਆਪਣੀ ਮਨਮਾਨੀ ਮਰਜ਼ੀ ਕੀਤੀ ਹੈ
ਗਜੇ ਤੇ ਸਿੱਖਿਆ ਮੋਏ ਸਿਖਾਏ
ਮਹਾਰਾਜ ਉਹਨੇ ਹਾਥੀ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲੋਂ ਮੈਨੂੰ ਪੱਟੀ ਪੜਾਈ ਮੈਨੂੰ ਸਿੱਖਿਆ ਸਿਖਾਈ ਕਿ ਕੋਤਵਾਲ ਤੂੰ ਜਾ ਕੇ ਗੁਰੂ ਜੀ ਨੂੰ ਡਰਾਵਾ ਦੇ ਪਹਿਲਾਂ ਪਿਆਰ ਨਾਲ ਕਹਿ ਤੇ ਫਿਰ ਜਾ ਕੇ ਉਹਨਾਂ ਨੂੰ ਮੇਰੇ ਵੱਲੋਂ ਡਰਾਵਾ ਦੇਣਾ ਕਰ
ਤੁਮ ਸਭ ਜਾਣੋ ਅੰਤਰ ਜਾਮੇ ਕਹੋ ਕਥਾ ਮੈਂ ਕਰੋ ਬਖਾਨੀ
ਇਹ ਸਤਿਗੁਰੂ ਜੀ ਵੈਸੇ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੁਹਾਨੂੰ ਸਭ ਕੁਝ ਪਤਾ ਤੁਸੀਂ ਜਾਣੀ ਜਾਣ ਹੋ ਅੰਤਰ ਜਾਮੀ ਹੋ ਤੇ ਜੇ ਤੁਸੀਂ ਫਿਰ ਵੀ ਕਹੋ ਤਾਂ ਮੈਂ ਦੱਸਣ ਨੂੰ ਤਿਆਰ ਹਾਂ ਵੈਸੇ ਤੁਹਾਨੂੰ ਕੁਝ ਲੁਕਿਆ ਹੋਇਆ ਨਹੀਂ ਹੈ ਤੁਸੀਂ ਸਭ ਕੁਝ ਜਾਣਦੇ ਹੋ ਮਹਾਰਾਜ ਜੀ
ਤਬ ਸ਼੍ਰੀ ਸਤਿਗੁਰ ਮੁਕ ਫੁਰਮਾਇਓ
ਜਦੋਂ ਕੁਤਵਾਲ ਨੇ ਇਸ ਤਰ੍ਹਾਂ ਬੇਨਤੀ ਕੀਤੀ ਨਾ ਸਤਿਗੁਰਾਂ ਤੋਂ ਪ੍ਰਭਾਵਿਤ ਹੋ ਕੇ, ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕੁਤਵਾਲ ਨੂੰ ਕਹਿਣ ਲੱਗੇ,
ਧਾਮ ਬਚੋਲੀ ਬੀਚ ਬਣਾਇਓ।
ਮਹਾਰਾਜ ਜੀ ਕਹਿਣ ਲੱਗੇ, ਕੁਤਵਾਲ ਜੀ ਤੁਸੀਂ ਵਿੱਚ ਵਿਛੋਲਗੀ ਕਰ ਰਹੇ ਹੋ, ਯਾਨੀ ਕਿ ਭੀਮ ਚੰਦ ਦੇ ਵਿੱਚ ਤੇ ਸਾਡੇ ਵਿੱਚ ਵਿਛੋਲੇ ਬਣੇ ਹੋਏ ਹੋ, ਤੇ ਭੀਮ ਚੰਦ ਦੀ ਵਿਚੋਲਗੀ ਕਰਨ ਵਾਸਤੇ ਤੁਸੀਂ ਸਾਡੇ ਕੋਲ ਆਏ ਹੋ।
ਦਾਸ ਹਮਾਰੋ ਤੂੰ ਇੱਕ ਤਹਾ।
ਮਹਾਰਾਜ ਜੀ ਕਹਿੰਦੇ ਤੂੰ ਸਾਡਾ ਸੇਵਕ ਹੈ। ਹੇ ਕੁਤਵਾਲ, ਰਾਜੇ ਭੀਮ ਚੰਦ ਦਾ ਕੁਤਵਾਲ ਹੋਣ ਤੋਂ ਪਹਿਲਾਂ ਪੂਰਵਲੇ ਜਨਮ ਦਾ ਤੂੰ ਸਾਡਾ ਸਿੱਖ ਹੈ। ਮਹਾਰਾਜ ਜੀ ਨੇ ਕੁਤਵਾਲ ਦੇ ਪੂਰਵਲੇ ਜਨਮ ਦੀ ਗੱਲ ਕਹੀ। ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਜਿਹੜੀ ਇਹ ਭਾਵਨਾ ਜਾਗੀ ਇਸੇ ਵੇਲੇ ਨਹੀਂ ਜਾਗੀ। ਦਰਅਸਲ ਇਸ ਭਾਵਨਾ ਜਾਗਣ ਦਾ ਮਤਲਬ ਹੈ ਕਿ ਤੇਰੇ ਅੰਦਰ ਪੂਰਵਲੇ ਜਨਮਾਂ ਤੋਂ ਸਾਡੇ ਅੰਦਰ ਸਿੱਖੀ ਦੇ ਸੰਸਕਾਰ ਤੇਰੇ ਅੰਦਰ ਜਾਗੇ ਹੋਏ ਨੇ। ਤੂੰ ਪੂਰਵਲੇ ਜਨਮ ਪਿਛਲੇ ਜਨਮ ਦਾ ਸਾਡਾ ਸੇਵਕ ਹੈ, ਸਿੱਖ ਹੈ।
ਆਹੋ ਪ੍ਰਥਮ ਤੇ ਤੈ ਅਬ ਲਹਾ।
ਹੈ ਤਾਂ ਤੂੰ ਪਹਿਲਾਂ ਦਾ ਹੀ ਸਿੱਖ ਸੀ, ਪਰ ਹੁਣ ਤੈਨੂੰ ਸਾਡੀ ਸ਼ਰਨ ਵਿਚ ਆ ਕੇ ਜਾਗ ਲੱਗ ਗਈ ਹੈ। ਸਿੱਖੀ ਤੇਰੇ ਅੰਦਰ ਪਹਿਲਾਂ ਹੀ ਸੀ, ਪਰ ਸਾਡੇ ਕੋਲ ਆ ਕੇ ਤੇਰੇ ਅੰਦਰ ਉਹ ਸਿੱਖੀ ਉਜਾਗਰ ਹੋ ਗਈ ਹੈ।
ਕਹੋ ਜਾਏ ਨਿਰਭ ਨਿਕਟ ਬਣਾਏ।
ਜਾਓ ਜਾ ਕੇ ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਕਹਿ ਦਿਓ,
ਸਿੱਖ ਕੀ ਕਹੀ ਨਾ ਜਾਏ ਮਿਟਾਏ।
ਕਹਿ ਦਿਓ ਉਹਨੂੰ, ਰਾਜੇ ਭੀਮ ਚੰਦ ਨੂੰ, ਕਿ ਸਾਡੇ ਸਿੱਖ ਜਿਹੜੇ ਸਾਨੂੰ ਬੇਨਤੀ ਕਰਕੇ ਬੇਨਤੀਆਂ ਕਰਦੇ ਨੇ ਨਾ, ਅਸੀਂ ਆਪਣੇ ਸਿੱਖਾਂ ਦੀ ਕਈ ਗੱਲ ਨੂੰ ਨਹੀਂ ਮੋੜਦੇ। ਜਿਹੜੇ ਸਾਡੇ ਸਿੱਖ ਨੇ ਉਹ ਸਾਨੂੰ ਜਦੋਂ ਬੇਨਤੀ ਕਰਦੇ ਨੇ, ਭਾਵਨਾ ਨਾਲ ਬੇਨਤੀ ਕਰਦੇ ਨੇ, ਤੇ ਫਿਰ ਉਹਨਾਂ ਦੀ ਕਹੀ ਹੋਈ ਗੱਲ ਨੂੰ ਅਸੀਂ ਨਹੀਂ ਮਿਟਾਉਂਦੇ।
ਗੁਰ ਕਰ ਬਿਨਾ ਨਾ ਦਿਓ ਕਿਤ ਹਾਥੇ, ਇਹੀ ਭਾਵਨਾ ਮਮ ਮਨ ਸਾਥੇ।
ਸਾਡੇ ਸਿੱਖ ਰਾਜੇ ਰਤਨ ਰਾਏ ਨੇ ਸਾਨੂੰ ਇਹ ਬੇਨਤੀ ਕੀਤੀ ਸੀ ਉਹ ਪ੍ਰਸ਼ਾਦੀ ਹਾਥੀ ਦਿੰਦਿਆਂ, ਕਿ ਮਹਾਰਾਜ ਇਹ ਹਾਥੀ ਗੁਰੂ ਘਰ ਤੋਂ ਬਿਨਾਂ ਕਿਤੇ ਹੋਰ ਨਾ ਜਾਵੇ, ਇਹ ਤੁਹਾਡੇ ਕੋਲ ਹੀ ਰਹੇ, ਤੁਹਾਡੇ ਚਰਣਾਂ ਚ ਹੀ ਰਹੇ, ਤੁਸੀਂ ਇਹਦੇ ਤੇ ਸਵਾਰੀ ਕਰੋ, ਇਹ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਕੋਲ ਨਾ ਜਾਏ। ਇਹ ਭਾਵਨਾ ਰਾਜੇ ਰਤਨ ਰਾਏ ਨੇ ਸਾਡੇ ਅੱਗੇ ਬੇਨਤੀ ਕਰਕੇ ਪ੍ਰਗਟ ਕੀਤੀ ਸੀ।
ਸੁਣ ਕਰ ਹਮ ਤੇ ਸੰਗ ਬਖਾਨਾ।
ਜਦੋਂ ਰਾਜੇ ਰਤਨ ਰਾਏ ਨੇ ਸਾਨੂੰ ਇਹ ਬੇਨਤੀ ਕੀਤੀ ਸੀ, ਸੁਣ ਕੇ ਅਸੀਂ ਰਾਜੇ ਨੂੰ ਇਹ ਗੱਲ ਕਹੀ ਸੀ,
ਕਰੇ ਇਸੀ ਵਿਦਦੇ ਨਾਨਾ।
ਅਸੀਂ ਕਿਹਾ ਸੀ ਕਿ ਇਸੇ ਤਰ੍ਹਾਂ ਹੀ ਕਰਾਂਗੇ ਰਾਜਾ ਰਤਨ ਰਾਏ, ਅਸੀਂ ਆਪਣਾ ਤੁਹਾਡਾ ਇਹ ਭੇਟ ਕੀਤਾ ਹੋਇਆ ਹਾਥੀ ਆਪਣੇ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਵਾਂਗੇ।
ਸੋ ਨਿਜ ਬਾਕ ਨਾ ਕੂਰੋ ਠਾਨਾ।
ਉਹ ਜਿਹੜਾ ਵਚਨ ਅਸੀਂ ਕੀਤਾ ਹੋਇਆ ਆਪਣੇ ਸਿੱਖ ਨਾਲ, ਉਹ ਵਚਨ ਅਸੀਂ ਝੂਠਾ ਨਹੀਂ ਕਰ ਸਕਦੇ, ਉਹਨੂੰ ਹੁਣ ਅਸੀਂ ਕੂੜਾ ਨਹੀਂ ਕਰ ਸਕਦੇ। ਜਿਹੜਾ ਵਚਨ ਅਸੀਂ ਆਪਣੇ ਸਿੱਖ ਨਾਲ ਕੀਤਾ ਉਹ ਪੂਰਾ ਨਿਭਾਵਾਂਗੇ।
ਜਾਹਰ ਜੇ ਜਾਨ ਮਨ ਜਾਨੈ।
ਔਰ ਇਹ ਗੱਲ ਰਾਜਾ ਭੀਮ ਚੰਦ ਆਪਣੇ ਮਨ ਵਿੱਚ ਪੱਕੀ ਕਰਕੇ ਜਾਣ ਲਵੇ।
ਨੈ ਗਜ ਦੈ ਬੇ ਮੈਂ ਇਹ ਕਾਰਨ, ਭੀਮ ਚੰਦ ਸੰਗ ਕਰੋ ਉਚਾਰਨ।
ਹੇ ਭਾਈ ਕੁਤਵਾਲ, ਤੂੰ ਇਹ ਗੱਲ ਕਹਿ ਦੇਈਂ ਰਾਜੇ ਭੀਮ ਚੰਦ ਨੂੰ, ਹਾਥੀ ਨਾ ਦੇਣ ਦਾ ਇਹ ਕਾਰਨ ਹੈ। ਉਦਾਂ ਜਿੰਨੇ ਮਰਜ਼ੀ ਹਾਥੀ ਗੁਰੂ ਘਰੋਂ ਲੈ ਸਕਦਾ, ਪਰ ਸਾਡੇ ਜਿਹੜੇ ਸਿੱਖ ਨੇ ਸਾਨੂੰ ਇਹ ਪ੍ਰਸ਼ਾਦੀ ਹਾਥੀ ਭੇਟ ਕੀਤਾ, ਉਹਦੀ ਭਾਵਨਾ ਅਸੀਂ ਤੋੜ ਨਹੀਂ ਸਕਦੇ, ਉਹਦੇ ਨਾਲ ਕੀਤਾ ਵਚਨ ਅਸੀਂ ਤੋੜ ਨਹੀਂ ਸਕਦੇ। ਇਸ ਕਰਕੇ ਇਹੀ ਕਾਰਨ ਹੈ ਕਿ ਅਸੀਂ ਇਹ ਹਾਥੀ ਰਾਜੇ ਭੀਮ ਚੰਦ ਨੂੰ ਨਹੀਂ ਦੇ ਸਕਦੇ।
ਇਮ ਸੁਣ ਜੇ ਉਰ ਕੋ ਪੇ ਉਪਾਵੈ।
ਇਹ ਗੱਲ ਤੂੰ ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਦੱਸ ਦੇਈ, ਪਰ ਜੇ ਇਹ ਗੱਲ ਸੁਣ ਕੇ ਵੀ ਰਾਜਾ ਭੀਮ ਚੰਦ ਆਪਣੇ ਮਨ ਵਿੱਚ ਗੁੱਸਾ ਕਰਦਾ ਹੈ, ਰਾਜੇ ਭੀਮ ਚੰਦ ਦੇ ਹਿਰਦੇ ਵਿੱਚ ਕ੍ਰੋਧ ਆਉਂਦਾ ਹੈ,
ਨਿਜ ਬਲ ਤੇ ਹਮ ਕੋ ਡਰ ਪਾਵੈ,
ਆਪਣੇ ਬਲ ਦੇ ਨਾਲ ਉਹ ਸਾਨੂੰ ਡਰਾਉਣਾ ਚਾਹੁੰਦਾ ਹੈ, ਆਪਣੀ ਤਾਕਤ ਨਾਲ ਆਪਣੀ ਸ਼ਕਤੀ ਨਾਲ ਸਾਨੂੰ ਡਰਾਉਣਾ ਚਾਹੁੰਦਾ ਹੈ।
ਤੋ ਇਸ ਬਿਦ ਕੋ ਕਹੋ ਸੰਦੇਸਾ, ਰਣ ਕੋ ਦੇ ਕਰ ਲੈ ਗਰੀਸ਼ਾ।
ਤੇ ਫਿਰ ਸਾਡੇ ਵੱਲੋਂ ਇਹ ਵੀ ਸੁਨੇਹਾ ਦੇ ਦੇਈ ਰਾਜੇ ਭੀਮ ਚੰਦ ਨੂੰ ਕਿ ਫਿਰ ਜੇ ਹਾਥੀ ਲੈਣਾ ਚਾਹੁੰਦਾ ਨਾ, ਤੇ ਫਿਰ ਸਾਡੇ ਨਾਲ ਜੰਗ ਕਰਕੇ ਲੈ ਲਵੇ, ਯੁੱਧ ਕਰਕੇ ਲੈ ਲਵੇ, ਏਦਾਂ ਨਹੀਂ ਮਿਲਦਾ। ਨਾ ਦੇਣ ਦਾ ਕਾਰਨ ਤੁਹਾਨੂੰ ਦੱਸ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ, ਆਹ ਕਾਰਨ ਹੈ, ਪਰ ਫਿਰ ਵੀ ਜੇ ਉਹ ਬਲ ਵਿਖਾਉਂਦਾ, ਤਾਕਤ ਵਿਖਾਉਂਦਾ ਹੰਕਾਰ ਵਿੱਚ ਆ ਕੇ, ਤੇ ਫਿਰ ਉਹਨੂੰ ਕਹਿ ਦੇਣਾ ਕਿ ਜੇ ਉਹ ਹਾਥੀ ਚਾਹੁੰਦਾ ਤੇ ਫਿਰ ਸਾਡੇ ਨਾਲ ਜੰਗ ਕਰਕੇ ਯੁੱਧ ਕਰਕੇ ਲੈ ਲਵੇ।
ਕਲੀਵ ਤ੍ਰਿਆ ਨਾ ਕੋਈ।
ਮਹਾਰਾਜ ਜੀ ਕਹਿੰਦੇ ਕਹਿ ਦਿਓ ਭੀਮ ਚੰਦ ਨੂੰ ਜਾ ਕੇ ਕਿ ਇੱਥੇ ਵੀ ਹਿਜੜੇ ਨਹੀਂ ਬੈਠੇ ਹੋਏ ਜਾਂ ਕੋਈ ਇਸਤਰੀਆਂ ਨਹੀਂ ਬੈਠੀਆਂ ਹੱਥਾਂ ਵਿੱਚ ਵੰਗਾਂ ਪਾ ਕੇ, ਇੱਥੇ ਵੀ ਮਰਦਾਂ ਦੀ ਫੌਜ ਬੈਠੀ ਹੈ, ਸੂਰਮਿਆਂ ਦੀ ਫੌਜ ਬੈਠੀ ਹੈ। ਇੱਥੇ ਵੀ ਸੂਰਮਿਆਂ ਤੇ ਬਹਾਦਰਾਂ ਦੀ ਫੌਜ ਬੈਠੀ ਹੈ, ਜਿਹੜੇ ਆਪਣਾ ਸਿਰ ਤਲੀ ਤੇ ਰੱਖ ਕੇ ਬੈਠੇ ਰੋਜ਼ ਪੜ੍ਹਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਇਹੋ ਜਿਹੇ ਮਹਾਨ ਸੂਰਮੇ ਹਨ ਸਾਡੇ ਕੋਲ।
ਜੰਗ ਪ੍ਰਸੰਗ ਸੁਣੇ ਡਰ ਹੋਏ।
ਜੰਗਾਂ ਦੇ ਪ੍ਰਸੰਗ ਸੁਣ ਕੇ ਇਹਨਾਂ ਅੰਦਰ ਡਰ ਨਹੀਂ ਹੋਣ ਵਾਲਾ, ਇਹ ਹੀਜ ਜਾਂ ਕਲੀਬ ਜਾਂ ਇਸਤਰੀਆਂ ਦਾ ਤਨ ਨਹੀਂ ਹੈ।
ਹਮ ਸਮੇਤ ਸਭ ਸੁਪਤਨ ਕੇਰਾ।
ਸਾਡੇ ਸਮੇਤ ਜਿੰਨੇ ਸਾਡੇ ਸੂਰਮੇ ਹਨ, ਬਹਾਦਰ ਯੋਧੇ ਹਨ।
ਪਰਚਾ ਸ਼ਸਤਰ ਸਾਥ ਬਡੇਰਾ।
ਸਾਡਾ ਸਾਰਿਆਂ ਦਾ ਪਰਚਾਵਾ ਹਰ ਵੇਲੇ ਸ਼ਸਤਰਾਂ ਨਾਲ ਹੀ ਰਹਿੰਦਾ। ਅਸੀਂ ਹਰ ਵੇਲੇ ਸ਼ਸਤਰਾਂ ਨਾਲ ਹੀ ਪਿਆਰ ਕਰਦੇ ਹਾਂ, ਸ਼ਸਤਰਾਂ ਨਾਲ ਹੀ ਸਾਡੀ ਮੁਹੱਬਤ ਹੈ। ਇਹ ਸ਼ਸਤਰ ਹੀ ਸਾਡੇ ਪੀਰ ਤੇ ਮਹਾਨ ਪੀਰ ਹਨ।
ਕਰੈ ਚਲਾਵਨ ਹਤੈ ਨਿਸ਼ਾਨੇ।
ਅਸੀਂ ਤਾਂ ਨਿਤਾ ਪ੍ਰਤੀ ਨਿਸ਼ਾਨੇ ਲਾਉਂਦੇ ਹਾਂ, ਨਿਤਾ ਪ੍ਰਤੀ ਇਹਨਾਂ ਸ਼ਸਤਰਾਂ ਦਾ ਅਭਿਆਸ ਕਰਦੇ ਹਾਂ।
ਆਪਸ ਵਿਖੇ ਵੀਰਤਾ ਠਾਨੈ।
ਆਪਸ ਵਿੱਚ ਅਸੀਂ ਇੱਕ ਦੂਜੇ ਨਾਲ ਵੀਰਤਾ ਦੀਆਂ ਗੱਲਾਂ, ਸੂਰਮਤਾਈ ਦੀਆਂ ਗੱਲਾਂ ਕਰਦੇ ਹਾਂ।
ਤਿੰਨ ਪਰਖਨ ਹਿਤ ਚਿਤ ਚੈ ਮੇਰਾ।
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਰੋਜ਼ ਤੀਰ ਚਲਾਉਂਦੇ ਹਾਂ ਤੇ ਤੀਰ ਚਲਾ ਕੇ ਨਿਸ਼ਾਨਿਆਂ ਨੂੰ ਵਿੰਨਦੇ ਹਾਂ, ਤੇ ਮਹਾਰਾਜ ਜੀ ਕਹਿੰਦੇ ਸਾਡਾ ਤਾਂ ਚਿੱਤ ਅੱਗੇ ਹੀ ਚਾਹੁੰਦਾ ਕਿ ਕਦੋਂ ਜੰਗ ਦਾ ਮੈਦਾਨ ਸਮਾਂ ਹੋਵੇਗਾ ਤੇ ਇਹਨਾਂ ਤੀਰਾਂ ਨੂੰ ਚਲਾ ਕੇ ਪਰਖ ਕੇ ਵੇਖਾਂਗੇ ਕਿ ਕਿੰਨੇ ਕੁ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਜਾਂਦੇ ਨੇ।
ਕਬ ਰਣ ਗਣ ਸੋ ਰਣ ਹੋਏ ਘੋਰਾ।
ਕਦੋਂ ਘਮਾਸਾਨ ਜੰਗ ਹੋਵੇਗਾ ਕਿ ਅਸੀਂ ਆਪਣੀ ਇਸ ਵਿਦਿਆ ਨੂੰ ਸਫਲਿਆ ਕਰਾਂਗੇ, ਜੰਗ ਦੇ ਮੈਦਾਨ ਵਿੱਚ ਆਪਣੇ ਸ਼ਸਤਰ ਚਲਾ ਕੇ ਪਰਖ ਕੇ ਵੇਖਾਂਗੇ।
ਅਮਰੇ ਦੋ ਬਾਰਤਾ ਨਿੱਕੀ।
ਮਹਾਰਾਜ ਜੀ ਕਹਿੰਦੇ ਸਾਡੇ ਵਾਸਤੇ ਦੋਵੇਂ ਗੱਲਾਂ ਹੀ ਚੰਗੀਆਂ ਹਨ।
ਕਰੋ ਨਰਿੰਦ ਪਾਰਤੀ ਜੀ ਕੀ।
ਜੇ ਉਹ ਮਿਲਾਪ ਕਰਨਾ ਚਾਹੁੰਦਾ ਤੇ ਸਾਡੀਆਂ ਵੀ ਗੱਲ ਵਕੜੀਆਂ ਖੁੱਲੀਆਂ ਨੇ, ਆ ਕੇ ਮਿਲਾਪ ਕਰ ਸਕਦਾ, ਤੇ ਜੇ ਉਹ ਜੰਗ ਕਰਨਾ ਚਾਹੁੰਦਾ ਤੇ ਅਸੀਂ ਜੰਗ ਕਰਨ ਨੂੰ ਵੀ ਇੱਥੇ ਤਿਆਰ ਬੈਠੇ। ਅਸੀਂ ਤਾਂ ਪਹਿਲਾਂ ਹੀ ਸੋਚਦੇ ਰਹੇ ਨੇ ਵੀ ਕਦੋਂ ਤੀਰ ਚਲਾਈਏ। ਦੋਵੇਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ। ਹੁਣ ਜੋ ਭੀਮ ਚੰਦ ਦੇ ਮਨ ਨੂੰ ਭਾਉਂਦੀ ਹੈ ਉਹ ਉਸੇ ਤਰ੍ਹਾਂ ਕਰ ਲਵੇ।
ਸੁਣ ਕੁੱਟਵਾਰ ਕਹਿਓ ਕਰ ਜੋਰ, ਕੌਣ ਸਕੈ ਪਿਕਰਾਵਰ ਓਰ।
ਸੁਣ ਕੇ ਕੋਤਵਾਲ ਲੱਗੋ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਤੁਹਾਡੇ ਤੇ ਆਪਣਾ ਜ਼ੋਰ ਪਾ ਸਕੇ। ਮਹਾਰਾਜ ਕਿਹਦੇ ਚ ਇੰਨਾ ਤਾਣ ਹੈ ਕਿ ਜੋ ਤੁਹਾਡੇ ਵੱਲ ਆਪਣੇ ਜ਼ੋਰ ਨਾਲ ਵੇਖ ਵੀ ਸਕੇ।
ਜਿਸਕੇ ਭਲੇ ਭਾਗ ਹੋਏ ਨਾਹੀ, ਬਨੈ ਵਿਰੋਧੀ ਸੋ ਦੁੱਖ ਪਾਹੇ।
ਮਾੜੇ ਭਾਗ ਹੋਣਗੇ, ਬੁਰੇ ਕਰਮ ਹੋਣਗੇ, ਉਹੀ ਤੁਹਾਡਾ ਵਿਰੋਧੀ ਬਣੇਗਾ, ਉਹੀ ਤੁਹਾਡਾ ਦੁਸ਼ਮਣ ਬਣੇਗਾ।
ਇਮਕੈ ਰੁਖਸਤ ਹੋਏ ਕਰ ਜਾਲਾ।
ਏਦਾਂ ਕਹਿ ਕੇ ਕੁਤਵਾਲ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੀ ਸਿੱਖੀ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ ਰੁਖਸਦ ਹੋ ਕੇ ਚੱਲ ਪਿਆ।
ਨਿਕਸਿਓ ਨਮਰੀ ਭਇਓ ਬਿਸਾਲਾ।
ਸਤਿਗੁਰਾਂ ਦੇ ਦਰਬਾਰ ਚੋਂ ਨਿਕਲਣ ਵੇਲੇ ਬੜੇ ਪਿਆਰ ਨਾਲ ਚੁੱਕੇ ਬਿਨਿਮਰੀ ਭੂਤ ਹੋਇਆ ਹੈ।
ਗੁਰ ਮਹਿਮਾ ਕੋ ਜਾਤ ਵਿਚਾਰਤ।
ਸਤਿਗੁਰੂ ਜੀ ਦੀ ਮਹਿਮਾ ਨੂੰ ਇਹ ਕੁਤਵਾਲ ਆਪਣੇ ਹਿਰਦੇ ਚ ਵਿਚਾਰਦਾ ਜਾ ਰਿਹਾ।
ਭੀਮ ਚੰਦ ਸੁਟ ਹਟੋਰ ਧਾਰਤ।
ਰਾਜਾ ਭੀਮ ਚੰਦ ਇਹ ਸੁਣ ਕੇ ਆਪਣੇ ਮਨ ਦੇ ਵਿੱਚ ਬਿਨਾਂ ਗੱਲ ਤੋਂ ਹੀ ਹੱਠ ਧਾਰਨ ਕਰ ਰਿਹਾ, ਇਹ ਸੋਚਦਾ ਜਾ ਰਿਹਾ ਕੁਤਵਾਲ।
ਪਹੁੰਚਿਓ ਪੁਨ ਬਿਲਾਸਪੁਰ ਜਾਏ।
ਇਹ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਿਲਾਸਪੁਰ ਪਹੁੰਚਿਆ ਹੈ।
ਮਿਲਿਓ ਤਬੈ ਜੈ ਥਿਰ ਗਿਰ ਰਾਏ।
ਬਿਲਾਸਪੁਰ ਜਿੱਥੇ ਰਾਜੇ ਭੀਮ ਚੰਦ ਦਾ ਨਿਵਾਸ ਹੈ ਉੱਥੇ ਆ ਕੇ ਭੀਮ ਚੰਦ ਨੂੰ ਮਿਲਿਆ ਹੈ।
ਥਾਨ ਬੰਦਨਾ ਬੈਠ ਸਮੀਪਾ।
ਇਹਨੇ ਆ ਕੇ ਭੀਮ ਚੰਦ ਨੂੰ ਮੱਥਾ ਟੇਕਿਆ ਤੇ ਕੋਲ ਬੈਠ ਗਿਆ।
ਭਿਖ ਕਰ ਛੂਛਾ ਕਯੋ ਮਹੀਪਾ।
ਭੀਮ ਚੰਦ ਨੇ ਵੇਖਿਆ ਵੀ ਕੁਤਵਾਲ ਵੀ ਖਾਲੀ ਆ ਗਿਆ, ਵੀ ਕੁਝ ਨੀ ਲਿਆਇਆ, ਤੇ ਵੇਖ ਕੇ ਭੀਮ ਚੰਦ ਬੋਲਿਆ,
ਕਹੋ ਕੁਟਵਾਰ ਗੁਰੂ ਕਨ ਜਾਏ ਭਇਓ ਸੰਵਾਦ ਸੁਦੇ ਸੁਣਾਏ।
ਕਹਿੰਦਾ ਹੈ ਕੋਤਵਾਲ ਤੋਂ ਗੁਰੂ ਸਾਹਿਬ ਵੱਲ ਗਿਆ ਸੀ, ਦੱਸ ਉੱਥੇ ਜੋ ਸੰਵਾਦ ਹੋਇਆ ਗੁਰੂ ਜੀ ਨਾਲ, ਉੱਥੇ ਜੋ ਗੱਲਾਂ ਹੋਈਆਂ ਹਨ ਉਹ ਮੈਨੂੰ ਦੱਸਣਾ ਕਰ।
ਮਾਨਿਓ ਨਹੀਂ ਕਿ ਕੁੰਚਰ ਦੈਬੋ,
ਉਹ ਮੰਨੇ ਨੇ ਕੁੰਚਰ ਹਾਥੀ ਦੇਣ ਵਾਸਤੇ ਜਾਂ ਨਹੀਂ ਮੰਨੇ।
ਹਮ ਸੋ ਰਸ ਕੈਬੇਰਸ ਚਹਿਬ,
ਮੇਰੇ ਨਾਲ ਪਿਆਰ ਰੱਖਣਾ ਚਾਹੁੰਦੇ ਨੇ ਜਾਂ ਮੇਰੇ ਨਾਲ ਵਿਗਾੜ ਪਾਉਣਾ ਚਾਹੁੰਦੇ ਹਨ।
ਤਬ ਕਰ ਬੰਦ ਪ੍ਰਸੰਗ ਕਹੰਦਾ, ਦਿਲ ਅੰਦਰ ਕੀ ਗੁਰੂ ਲਖੰਦਾ।
ਹੱਥ ਜੋੜ ਕੇ ਉਹ ਕੁਤਵਾਲ ਬੋਲਿਆ, ਕਹਿਣ ਲੱਗਾ ਰਾਜਾ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਨ ਦੀਆਂ ਜਾਣ ਲੈਂਦੇ ਨੇ, ਮਨ ਦੀਆਂ ਉਹ ਤਾਂ ਹਿਰਦੇ ਦੀਆਂ ਬੁੱਝ ਲੈਂਦੇ ਨੇ ਕਿ ਕਿਹਦੇ ਮਨ ਚ ਕੀ ਫੁਰਨਾ ਪਿਆ ਚੱਲਦਾ, ਕੀ ਸੰਕਲਪ ਪਿਆ ਚੱਲਦਾ, ਉਹ ਤਾਂ ਮਨ ਦੀਆਂ ਅੰਦਰਾਂ ਦੀ ਮਨ ਦੇ ਅੰਦਰ ਦੀਆਂ ਜਾਣਦੇ ਹਨ।
ਤੈਨੂੰ ਅਗਰ ਨਾ ਕਪਟ ਚਲੰਦਾ,
ਰਾਜਾ ਜਿਹੜਾ ਮਨ ਦੀਆਂ ਨਾ ਜਾਣ ਸਕੇ, ਅਲਪੱਗ ਹੋਵੇ, ਉਹਦੇ ਅੱਗੇ ਜਿਵੇਂ ਮਰਜ਼ੀ ਕਪਟ ਚੱਲ ਸਕਦਾ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਨਹੀਂ ਕਪਟ ਚੱਲਦਾ।
ਜਿਨਤੇ ਸੁਣਤ ਸੋ ਮਨ ਬਿਸਮੰਦਾ,
ਜਿਨ੍ਹਾਂ ਦੇ ਕੋਲੋਂ ਸੁਣ ਕੇ ਮੈਂ ਹੈਰਾਨ ਹੋ ਗਿਆ, ਮੇਰਾ ਮਨ ਵੀ ਹੈਰਾਨ ਹੋ ਗਿਆ ਉਹਨਾਂ ਦੇ ਬਚਨ ਸੁਣ ਕੇ।
ਹੋਏ ਇਕੰਤ ਮਤੰਤ ਪਕਾਇਓ, ਸੋ ਸਗਰੋ ਮੁਝ ਸੰਗ ਸੁਣਾਇਓ।
ਜਿਹੜੀਆਂ ਗੱਲਾਂ ਤੂੰ ਇਕਾਂਤ ਵਿਚ ਕਹੀਆਂ ਸੀ ਨਾ ਸਾਡੇ ਪੰਜਾਂ ਚਾਰਾਂ ਬੰਦਿਆਂ ਵਿਚ, ਉਹ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਦੱਸ ਦਿੱਤੀਆਂ ਕਿ ਆਹ ਗੱਲਾਂ ਭੀਮ ਚੰਦ ਨੇ ਕਹੀਆਂ, ਹਾਲਾਂਕਿ ਉੱਥੇ ਕੋਈ ਦੂਜਾ ਵਿਅਕਤੀ ਨਹੀਂ ਗਿਆ ਮੇਰੇ ਤੋਂ ਪਹਿਲਾਂ, ਪਰ ਉਹਨਾਂ ਕੋਲੋਂ ਸਾਰੀਆਂ ਗੱਲਾਂ ਉਹਨਾਂ ਨੂੰ ਇਲਮ ਹੈ, ਜਾਣਦੇ ਨੇ ਉਹਨਾਂ ਨੇ ਉਹ ਸਾਰੀਆਂ ਗੱਲਾਂ ਜੋ ਤੂੰ ਇੱਥੇ ਇਕਾਂਤ ਵਿੱਚ ਮਤਾ ਪਕਾਇਆ ਸੀ ਉਹਨਾਂ ਨੇ ਮੈਨੂੰ ਦੱਸੀਆਂ ਹਨ।
ਅਪਰ ਬਾਕ ਪੁਨ ਪਨੇ ਅਨੇਕ,
ਹੋਰ ਵੀ ਉਹਨਾਂ ਨੇ ਅਨੇਕਾਂ ਗੱਲਾਂ ਕਹੀਆਂ ਹਨ, ਸੁਣਾਈਆਂ ਹਨ।
ਹੋਰਤ ਨਾ ਕਰ ਆਨੰਦ ਬਿਬੇਕ,
ਇਸ ਕਰਕੇ ਉਹਨਾਂ ਨੇ ਕਿਹਾ ਕਿ ਤੈਨੂੰ ਉਹਨਾਂ ਦੇ ਨਾਲ ਵਿਗਾੜ ਨਹੀਂ ਕਰਨਾ ਚਾਹੀਦਾ, ਤੈਨੂੰ ਵਿਵੇਕ ਤੇ ਵਿਚਾਰ ਦੀ ਬੁੱਧੀ ਰੱਖਣੀ ਚਾਹੀਦੀ ਹੈ।
ਨਿਜ ਆਸ਼ਾ ਕੋ ਬੋਰ ਬਖਾਨਾ,
ਉਹਨਾਂ ਨੇ ਆਪਣਾ ਆਸ਼ਾ ਵੀ ਦੱਸ ਦਿੱਤਾ, ਉਹਨਾਂ ਨੇ ਆਪਣਾ ਆਸ਼ਾ ਵੀ ਪ੍ਰਗਟ ਕਰਕੇ ਕਿਹਾ,
ਲੈ ਗੁਰ ਘਰ ਤੇ ਦਾਸ ਮਹਾਨਾ,
ਜਿਹੜਾ ਗੁਰੂ ਘਰ ਦਾ ਦਾਸ ਬਣਦਾ, ਸੇਵਕ ਬਣ ਕੇ ਗੁਰੂ ਘਰੋਂ ਜੋ ਕੁਝ ਮਰਜ਼ੀ ਲੈਣਾ ਚਾਹੇ ਲੈ ਸਕਦਾ, ਹੰਕਾਰੀ ਨੂੰ ਨੀ ਕੁਝ ਮਿਲਦਾ, ਸੇਵਕ ਬਣ ਕੇ ਜੇ ਕੋਈ ਆ ਜੇ ਤੇ ਕੁਝ ਵੀ ਲੈ ਸਕਦਾ ਹੈ।
ਜੋ ਜਾਚੈ ਗਰਬਤ ਬਲ ਧਾਰਾ,
ਜੇ ਕੋਈ ਹੰਕਾਰ ਦੇ ਨਾਲ ਬਲ ਦੇ ਨਾਲ ਕੋਈ ਗੁਰੂ ਘਰ ਵਿੱਚੋਂ ਮੰਗਣਾ ਚਾਹੇ,
ਧਾਰਾ ਖੜਗ ਦਿਖੈ ਪਟ ਭਾਰਾ,
ਫਿਰ ਉਹਨੂੰ ਤੇਗ ਦੀ ਧਾਰ ਵੇਖ ਲੈਣੀ ਚਾਹੀਦੀ, ਕਿਉਂਕਿ ਅੱਗੋਂ ਫਿਰ ਤੇਗ ਦੀ ਧਾਰ ਹੀ ਵੇਖਣੀ ਪਏਗੀ ਉਹਨੂੰ ਜਿਹੜਾ ਹੰਕਾਰ ਦੇ ਨਾਲ ਮੰਗੇਗਾ।
ਅਮਰੇ ਦੇਰ ਨਹੀਂ ਕਿਸ ਕਾਲਾ,
ਉਹ ਕਹਿੰਦੇ ਸਾਡੇ ਵੱਲੋਂ ਕੋਈ ਦੇਰ ਨਹੀਂ, ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਢਿੱਲ ਨਹੀਂ।
ਵਾਲ ਕਰੈ ਰਣ ਮੇਰੇ ਪਜਾਲਾ,
ਅਸੀਂ ਜੰਗ ਦੇ ਵਾਸਤੇ ਵੀ ਤਿਆਰ ਬੈਠੇ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜੇ ਭੀਮ ਚੰਦ ਲੜਨਾ ਚਾਹੁੰਦਾ ਤੇ ਅਸੀਂ ਵੀ ਲੜਨ ਨੂੰ ਤਿਆਰ ਬੈਠੇ ਆ, ਜੰਗ ਦੇ ਮੈਦਾਨ ਦੇ ਵਿੱਚ ਘਮਸਾਨ ਜੰਗ ਕਰਨ ਲਈ ਤਿਆਰ ਹਾਂ।
ਜ਼ਾਲਮ ਜਬਰੀ ਜ਼ੋਰ ਪਾਏ,
ਜੇ ਕੋਈ ਜ਼ਾਲਮ ਬਣ ਕੇ ਜ਼ਬਰੀ ਕਰੇਗਾ, ਆਪਣਾ ਜ਼ੋਰ ਵਿਖਾਏਗਾ,
ਪਾਏ ਨਾ ਭਲੋ ਪਰਾਜੈ ਪਾਏ,
ਉਹਦਾ ਭਲਾ ਨਹੀਂ ਹੋਵੇਗਾ, ਉਹਨੂੰ ਸਾਡੇ ਮੈਦਾਨੇ ਜੰਗ ਦੇ ਵਿੱਚ ਸਾਡੇ ਸਾਹਮਣੇ ਹਾਰਨਾ ਹੀ ਪਵੇਗਾ।
ਮੋਹ ਮਤ ਮੈਂ ਨੀਕ ਬਖੇੜਾ, ਖੇੜਾ ਆਨੰਦਪੁਰ ਮੈਂ ਹੀਰਾ।
ਹੇ ਰਾਜਾ ਭੀਮ ਚੰਦ, ਮੇਰੇ ਮਨ ਵਿੱਚ ਇਹ ਗੱਲ ਚੰਗੀ ਨਹੀਂ ਲੱਗਦੀ, ਇਹ ਬਖੇੜੇ ਦੀ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਮੈਂ ਸ੍ਰੀ ਆਨੰਦਪੁਰ ਸਾਹਿਬ ਚ ਬੜਾ ਭਾਰੀ ਆਨੰਦ ਵਰਤਦਾ ਵੇਖ ਕੇ ਆਇਆ, ਉੱਥੇ ਆਨੰਦ ਵਰਤ ਰਿਹਾ, ਉੱਥੇ ਸਦਾ ਹੀ ਆਨੰਦ ਹੈ, ਉੱਥੇ ਬਖੇੜਾ ਹੋਵੇ ਮੈਂ ਨਹੀਂ ਚਾਹੁੰਦਾ, ਮੈਨੂੰ ਨਹੀਂ ਚੰਗਾ ਲੱਗਦਾ।
ਸੁਪੱਟ ਸ਼ਸਤਰ ਧਾਰ ਕਿਨੋ ਤੁਰੰਗਾ,
ਸੂਰਮੇ ਸ਼ਸਤਰ ਧਾਰੀ ਖੜੇ ਨੇ, ਕਿਤੇ ਘੋੜੇ ਖੜੇ ਹਨ,
ਰੰਗ ਰੰਗ ਸੁੰਦਰ ਸੁਰਬੰਗਾ,
ਰੰਗ ਰੰਗ ਦੇ ਘੋੜੇ ਨੇ, ਰੰਗ ਰੰਗ ਦੇ ਸੂਰਮੇ ਨੇ, ਔਰ ਉਹਨਾਂ ਨੇ ਬੜੇ ਬੜੇ ਸੁੰਦਰ ਬਸਤਰ ਤੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਨਿਮ ਰਾਜਧਾਨੀ ਭੋਪ ਮਹਾਨੇ,
ਇਹਨਾਂ ਦਾ ਹੈ ਆਨੰਦਪੁਰ ਸਾਹਿਬ, ਕਹਿੰਦੇ ਜਿਵੇਂ ਕਿਸੇ ਰਾਜੇ ਦੀ ਰਾਜਧਾਨੀ ਹੋਵੇ।
ਧਾਨੀ ਸ਼ਤਰਨ ਪਰੈ ਪਛਾਨੀ,
ਦੁਸ਼ਮਣਾਂ ਦਾ ਨਾਸ ਕਰਨ ਵਾਲੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ, ਦੁਸ਼ਮਣਾਂ ਦਾ ਨਾਸ ਕਰਨ ਵਾਲੀ ਪਛਾਣੀ ਜਾਂਦੀ ਹੈ।
ਜਾਨੀ ਨਹੀਂ ਬਿਤਤ ਤੁਮ ਜਾਨੇ,
ਗੱਲ ਲੁਕੀ ਨਹੀਂ ਹੋਈ। हे राजा भीम चंद, तू भी इस गल नू चंगी तरह जानदा ते समझदा।
को गुर की कहो कहानी,
केड़ी केड़ी गुरु साहब दी कहानी कहां, केड़े केड़े गुण उन्हां दे वर्णन करके सुनावा।
क्यों क्यों राज क्यों क्यों कर गज को नै देत,
जिवें किवें भी तू कर लै, जिवें मर्जी उन्हां नाल पेश आ लै, ਉਹਨਾਂ ਨੇ ਤੈਨੂੰ ਹਾਥੀ ਨਹੀਂ ਦੇਣਾ। ਜੇ ਸੇਵਕ ਬਣ ਜਾਂਦਾ ਤੇ ਸ਼ਾਇਦ ਜੋ ਮਰਜ਼ੀ ਲੈ ਲੈਂਦਾ, ਫਿਰ ਹਾਥੀ ਦੀ ਤਾਂ ਕੋਈ ਗੱਲ ਹੀ ਕੋਈ ਨਹੀਂ। ਪਰ ਜੇ ਤੂੰ ਕਪਟ ਕਰਦਾ ਤੇ ਕਪਟ ਕਰਕੇ ਛਲ ਕਰਕੇ ਜਿਵੇਂ ਮਰਜ਼ੀ ਜੋ ਮਰਜ਼ੀ ਕਰ ਲੈ, ਉਹਨਾਂ ਨੇ ਤੈਨੂੰ ਹਾਥੀ ਨਹੀਂ ਦੇਣਾ। ਮੈਂ ਉਹਨਾਂ ਦਾ ਭੇਤ ਚੰਗੀ ਤਰ੍ਹਾਂ ਪਾ ਲਿਆ, ਵੇਖ ਲਿਆ ਹੈ।
ਤੁਮ ਵੀ ਮਨ ਤੇ ਤਜੋ ਬਖੇੜਾ,
ਹੇ ਰਾਜਾ ਭੀਮ ਚੰਦ, ਤੂੰ ਵੀ ਆਪਣੇ ਮਨ ਦਾ ਇਹ ਵਿਰੋਧ ਉਹਨਾਂ ਪ੍ਰਤੀ ਤਜ ਦੇ, ਤਿਆਗ ਦੇ।
ਸ਼੍ਰੀ ਕਲਗੀਧਰ ਦੀਰਘ ਜੋਧਾ,
ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਵੱਡੇ ਸੂਰਮੇ ਨੇ, ਬੜੇ ਵੱਡੇ ਸੂਰਬੀਰ ਬਹਾਦਰ ਯੋਧੇ ਹਨ।
ਬਾਤ ਕਹਾ ਇਹ ਬਪਰੇ ਕਰੇ,
ਇਕਾ ਛੋਟੇ ਜੇ ਹਾਥੀ ਦੀ ਕੀ ਗੱਲ ਹੈ ਉਹਨਾਂ ਦੇ ਸਾਹਮਣੇ।
ਕਰੀ ਨਾ ਆਛੀ ਜ਼ਿੱਦ ਇਸ ਧਰੇ,
ਆ ਜਿਹੜੀ ਤੂੰ ਜ਼ਿੱਦ ਕਰੀ ਬੈਠਾ, ਆਪਣੇ ਮਨ ਵਿਚ ਹੱਠ ਕਰੀ ਬੈਠਾ, ਇਹ ਜਿੱਦ ਕਰਨੀ ਤੇਰੇ ਵਾਸਤੇ ਚੰਗੀ ਨਹੀਂ ਹੈ।
ਵੀ ਸੰਦੇ ਆਨੰਦ ਉਹ ਪਾਵੋ,
ਹਾਲੇ ਵੀ ਸਮਾਂ ਉਹਨਾਂ ਨਾਲ ਸੰਧੀ ਕਰੀ ਰੱਖ, ਮਿਲਾਪ ਕਰੀ ਰੱਖ, ਤੇ ਤੈਨੂੰ ਵੀ ਆਨੰਦ ਦੀ ਪ੍ਰਾਪਤੀ ਹੋਵੇਗੀ।
ਪਾਵੋ ਮਨ ਵਾਂਛਤ ਅਰ ਖਾਵੋ,
ਮਨ ਵਾਂਛਤ ਫਲ ਤੈਨੂੰ ਉਹਨਾਂ ਕੋਲੋਂ ਪ੍ਰਾਪਤ ਹੋ ਸਕਦੇ ਹਨ।
ਸੁਣ ਨਰਿੰਦਰ ਉਰ ਲੱਗਿਓ ਵਿਚਾਰਨ, ਚਾਰਨ ਜਿਉ ਜਸ ਕਰੈ ਉਚਾਰਨ।
ਸੁਣ ਕੇ ਰਾਜਾ ਭੀਮ ਚੰਦ ਬੜਾ ਹੈਰਾਨ ਹੋਇਆ ਕਿ ਮੈਂ ਜਿਹਨੂੰ ਵੀ ਉੱਥੇ ਭੇਜਦਾ ਆ ਕੇ ਉਹਨਾਂ ਦਾ ਸੁਜਾਸੀ ਕਰਦੇ ਨੇ, ਏਦਾਂ ਕਰਦੇ ਨੇ ਜਿਵੇਂ ਕੋਈ ਭੱਟ ਕਰਦਾ ਹੋਵੇ, ਜਿਵੇਂ ਭੱਟ ਕਰਦੇ ਨੇ ਜਸ। ਪਹਿਲਾਂ ਵਕੀਲ ਭੇਜਿਆ, ਉਹ ਆ ਕੇ ਉਹਨਾਂ ਦਾ ਜਸ ਕਰ ਰਿਹਾ, ਹੁਣ ਕੁਤਵਾਲ ਨੂੰ ਭੇਜਿਆ, ਇਹ ਵੀ ਆ ਕੇ ਉਹਨਾਂ ਦਾ ਸੁਜਸ ਕਰ ਰਿਹਾ। ਔਰ ਬੜੇ ਚਾਰਨ ਦਾ ਮਤਲਬ ਹੈ ਭੱਟ, ਭੱਟਾਂ ਦੇ ਸਮਾਨ ਜਸ ਕਰਦੇ ਨੇ।
ਚਾਰਨ ਪੱਠੋ ਰੱਖੋ ਸੁਧ ਸਾਰੇ,
ਇਸ ਕਰਕੇ ਹੁਣ ਮੈਨੂੰ ਵੀ ਚਾਹੀਦਾ, ਮੇਰੇ ਸਾਰੇ ਸਾਥੀ ਮੈਨੂੰ ਇਹੀ ਗੱਲ ਤੋਂ ਰੋਕ ਰਹੇ ਨੇ ਕਿ ਉਹਨਾਂ ਨਾਲ ਮਿੱਤਰਤਾ ਬਣਾ ਕੇ ਰੱਖ, ਵੈਰ ਨਾ ਰੱਖ, ਤੇ ਮੈਨੂੰ ਉਹਨਾਂ ਦੇ ਕੋਲ ਸੂਹੀਏ ਭੇਜ ਦੇਣੇ ਚਾਹੀਦੇ ਨੇ, ਜਿਹੜੇ ਉਥੋਂ ਦੀ ਸਾਰੀ CID ਦੀ ਖਬਰ ਲੈ ਕੇ ਮੈਨੂੰ ਦੱਸਣ।
ਕਿਤਕ ਦਿਨ ਅਬਦੈ ਹੋ ਤਾਰੇ,
ਕੁਝ ਦਿਨਾਂ ਵਾਸਤੇ ਮੈਂ ਇਹ ਗੱਲ ਟਾਲ ਦਿੰਦਾ ਹਾਂ।
ਸੁਨਤ ਸਬਨ ਕੋ ਤਬੈ ਬਖਾਨਾ,
ਸਾਰਿਆਂ ਦੇ ਸੁਣਦਿਆਂ ਰਾਜਾ ਭੀਮ ਚੰਦ ਬੋਲਿਆ,
ਮੈਂ ਅਬ ਕਰਿਓ ਤੁਮਾਰੇ ਮਾਨਾ।
ਕਹਿੰਦਾ ਜੀ ਤੁਸੀਂ ਸਾਰੇ ਜੇ ਗੱਲ ਕਹਿੰਦੇ ਹੋ ਤਾਂ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਮੰਨਦਾ। ਪਤਾ ਭੀਮ ਚੰਦ ਨੂੰ ਕਿ ਜੇ ਮੈਂ ਲੜਾਈ ਦੀ ਗੱਲ ਕੀਤੀ ਆ ਤਾਂ ਉਹਨਾਂ ਵੱਲੋਂ ਵੀ ਜਵਾਬ ਆ ਗਿਆ ਵੀ ਅਸੀਂ ਵੀ ਅੱਗੋਂ ਕੋਈ ਵੰਗਾਂ ਨਹੀਂ ਪਾਈਆਂ ਹੋਈਆਂ। ਜਦੋਂ ਕਰੜਿਆ ਜਵਾਬ ਮਿਲ ਗਿਆ ਤੇ ਫਿਰ ਹੁਣ ਥੋੜਾ ਜਿਹਾ ਨਰਮ ਹੋ ਗਿਆ ਭੀਮ ਚੰਦ। ਕਹਿੰਦਾ ਜੀ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਉਹ ਮੈਂ ਮੰਨਦਾ ਹਾਂ। ਵੀਰ ਜੀ ਵਜ਼ੀਰ ਨੇ, ਔਰ ਆ ਜਿਹੜਾ ਸਿਆਣਾ ਕੋਤਵਾਲ ਹੈ,
ਅਪਰਸਰਾ ਹੈ ਗੁਰੂ ਉਦਾਰ,
ਸਾਰੇ ਗੁਰੂ ਦੀ ਸਲਾਘਾ ਕਰ ਰਹੇ ਨੇ, ਗੁਰੂ ਦੀ ਉਪਮਾ ਕਰ ਰਹੇ ਨੇ।
ਕਿਤਕ ਦਿਨ ਔਰ ਧੀਰਜ ਧਰੋ,
ਮੈਂ ਕੁਝ ਦਿਨ ਹੋਰ ਆਪਣੇ ਮਨ ਚ ਧੀਰਜ ਤੇ ਠਰਮਾ ਰੱਖ ਲੈਣਾ।
ਵਿਆਹ ਨਿਕਟ ਤਬ ਜਾਚਨ ਕਰੋ,
ਪਰ ਹਾਂ ਜਦੋਂ ਵਿਆਹ ਹੋਵੇਗਾ ਮੇਰੇ ਲੜਕੇ ਦਾ ਤੇ ਵਿਆਹ ਦੇ ਨੇੜੇ ਮੈਂ ਦੁਬਾਰਾ ਉਹਨਾਂ ਕੋਲੋਂ ਮੰਗਾਂਗਾ।
ਤਬ ਤੋ ਲੈਨੋ ਮਨੈ ਜ਼ਰੂਰ,
ਉਹਨਾਂ ਕੋਲੋਂ ਘੋੜਾ ਜਾਂ ਉਹਨਾਂ ਦੇ ਕੋਲੋਂ ਹਾਥੀ ਤੇ ਤੰਬੂ ਲੈਣਾ ਜ਼ਰੂਰ ਬਣਦਾ ਹੈ।
ਇੱਕ ਉਂਚਰ ਅਰ ਡੇਰੋ ਰੂਰ,
ਇੱਕ ਜਿਹੜਾ ਉਹਨਾਂ ਦਾ ਕੀਮਤੀ ਤੰਬੂ ਹੈ ਤੇ ਦੂਜਾ ਹਾਥੀ, ਇਹ ਦੋਵੇਂ ਚੀਜ਼ਾਂ ਮੈਨੂੰ ਲੈਣੀਆਂ ਜ਼ਰੂਰੀ ਬਣਦੀਆਂ ਨੇ।
ਜਥਾ ਯੋਗ ਤਬ ਜਾਚਨ ਹੋਏ,
ਉਦੋਂ ਜਥਾ ਯੋਗ ਮੇਰੇ ਮੈਂ ਉਹਨਾਂ ਕੋਲੋਂ ਮੰਗਾਂਗਾ।
ਵਿਆਹ ਬਿਖੈ ਲੇਵਤ ਸਭ ਕੋਏ,
ਸਾਰੇ ਵਿਆਹਾਂ ਦੇ ਵਿੱਚ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਗੁਆਂਢੀਆਂ ਕੋਲੋਂ ਚੀਜ਼ਾਂ ਮੰਗ ਹੀ ਲੈਂਦੇ ਨੇ।
ਦੋਨੋਂ ਦਿਸ਼ਤੇ ਸੰਦ ਬਨੰਤੇ,
ਦੋਹਾਂ ਪਾਸਿਓਂ ਸੰਧੀ ਬਣੀ ਰਹੇਗੀ।
ਇੱਕ ਕੇ ਚਾਹੇ ਨੈ ਸੁਧਰੰਤੇ,
ਇੱਕ ਚਾਹੇ ਸੰਧੀ ਬਣਾਉਣਾ, ਦੂਜਾ ਵਿਗਾੜਨਾ ਚਾਹੇ ਤੇ ਫਿਰ ਨੀ ਗੱਲ ਬਣਦੀ।
ਤੁਮਰੇ ਕਯੋ ਕਰਿਓ ਮੈਂ ਟਾਰਾ, ਪੁਨ ਆਨੋ ਜੈ ਵਸਤੀ ਉਦਾਰਾ।
ਹੁਣ ਮੈਂ ਤੁਹਾਡੇ ਕਹਿਣ ਤੇ ਟਾਲ ਦਿੰਨਾ, ਪਰ ਜਦੋਂ ਮੇਰੇ ਲੜਕੇ ਦਾ ਵਿਆਹ ਹੋਵੇਗਾ ਫਿਰ ਮੈਂ ਇਹ ਦੋਵੇਂ ਚੀਜ਼ਾਂ ਉਹਨਾਂ ਦੇ ਕੋਲੋਂ ਮੰਗਣ ਵਾਸਤੇ ਭੇਜਾਂਗਾ।
ਸੁਣ ਵਜ਼ੀਰ ਨ੍ਰਿਪ ਅਧਿਕ ਸਰਾਹਾ,
ਸੁਣ ਕੇ ਜਿਹੜੇ ਉਹ ਵਜ਼ੀਰ ਸਨ ਉਹਨਾਂ ਨੇ ਸਲਾਘਾ ਕੀਤੀ।
ਇਮਹੀ ਆਚੀ ਜਿਮ ਤੁਮ ਚਾਹਾ,
ਹੇ ਰਾਜਾ ਭੀਮ ਚੰਦ ਇਹੀ ਤੇਰੇ ਲਈ ਚੰਗਾ ਜੋ ਤੂੰ ਆਪਣੇ ਮਨ ਵਿਚ ਚਾਹਿਆ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਵਾਬ ਭੇਜ ਦਿੱਤਾ ਹੈ।